ਜੋੜ ਕਦੇ ਨਾ ਆਇਆ। ਭਗਤਾਂ ਦਾ ਤੇ ਸੰਸਾਰੀਆਂ ਦਾ ਆਪਸ ਜੋੜ ਨਹੀਂ ਬਣਦਾ, ਕਾਰਨ ਇੱਕੋ ਹੀ ਹੈ, ਭਗਤਾਂ ਨੇ ਸੱਚ ਬੋਲਣਾ, ਸੰਸਾਰੀਆਂ ਨੇ ਝੂਠ ਦੇਣਾ, ਗੁਜ਼ਾਰਾ ਕਰਨਾ। ਉਹਨਾਂ ਦੀ ਮੇਲ ਜੋਲ ਸੁਰਤਾਲ ਇੱਕ ਨਹੀਂ ਹੁੰਦੀ। ਭਾਵੇਂ ਸਾਧ ਸੰਗਤ ਜੀ, ਇਹਦੇ 'ਚ ਕਿਸੇ ਧਰਮ ਦਾ ਮਸਲਾ ਨਹੀਂ, ਸੰਸਾਰੀ ਬੰਦਾ ਕੋਈ ਸਿੱਖ ਵੀ ਹੋਵੇ ਨਾ, ਉਹ ਸਿੱਖ ਨੂੰ ਵੀ ਜਿਹੜਾ ਭਗਤੀ ਕਰਨ ਵਾਲਾ ਉਹਨੂੰ ਨਹੀਂ ਟਿਕਣ ਦਿੰਦਾ। ਉਹ ਤਾਂ ਮੁਸਲਮਾਨ ਸੀਗੇ, ਮੁਸਲਮਾਨ ਹਿੰਦੂ ਦਾ ਵੀ ਕੋਈ ਸਵਾਲ ਨਹੀਂ। ਲੜਾਈ ਮੈਂ ਕਹਾਂ ਹਿੰਦੂ ਸਿੱਖ ਦੀ, ਮੁਸਲਮਾਨ ਦੀ ਅਤੇ ਈਸਾਈ ਦੀ, ਕਿਸੇ ਧਰਮ ਦੀ ਕੋਈ ਲੜਾਈ ਨਹੀਂ। ਕਦੀ ਵੀ ਨਹੀਂ ਕਿਸੇ ਧਰਮ ਦੀ ਲੜਾਈ ਕਿਸੇ ਧਰਮ ਨਾਲ ਹੋਈ। ਲੜਾਈ ਹੁੰਦੀ ਹੈ ਸਵਾਰਥ ਅਤੇ ਪਰ ਸਵਾਰਥ ਦੀ। ਇੱਕ ਪਰਮਾਰਥੀ ਲੋਕ ਧਰਮੀ ਲੋਕ ਹਨ, ਇੱਕ ਸਵਾਰਥੀ ਲੋਕ ਹਨ। ਸ਼ਾਹ ਨਵਾਜ਼ ਜਿਸ ਨੂੰ ਸੀਗਾ ਕਿ ਪੰਜਾਬ 'ਚ ਕਿਤੇ ਸਿੱਖ ਮੇਰੇ ਤੋਂ ਕੁਝ ਖੋਹ ਨਾ ਲੈਣ, ਸਿੱਖ ਤਾਕਤ ਵਿੱਚ ਨਾ ਆ ਜਾਣ, ਇਹ ਸਾਡਾ ਰਾਜ ਨਾ ਖਤਮ ਕਰ ਦੇਣ, ਉਹ ਵੀ ਆਪਣੇ ਪਿਓ ਦੇ ਨਕਸ਼ੇ ਕਦਮਾਂ ਦੇ ਚੱਲ ਪਿਆ, ਸਿੱਖਾਂ ਨੂੰ ਮਾਰਨ ਲੱਗ ਪਿਆ। ਹਾਂਜੀ,
ਐਸੋ ਭਇਓ ਸਮੇਂ ਕੋ ਕਾਰਨ।
ਭਾਈ ਰਤਨ ਸਿੰਘ ਜੀ ਪੰਗੂ ਲਿਖਦੇ ਨੇ, ਇਹੋ ਜਿਹਾ ਸਮੇਂ ਦਾ ਕਾਰਨ ਬਣ ਗਿਆ। ਉਹ ਜਿਹੜੀ ਤਲਵਾਰ ਸਿੱਖਾਂ ਵਾਸਤੇ ਹਮੇਸ਼ਾ ਚੱਲਦੀ ਸੀ ਤੁਰਕਾਂ ਦੀ ਮੁਗਲਾਂ ਦੀ, ਉਹ ਫਿਰ ਚੱਲਣ ਲੱਗ ਪਈ। ਸ਼ਾਹ ਨਵਾਜ਼ ਸਿੱਖਾਂ ਨੂੰ ਮਾਰਨ ਡੇ ਪਿਆ। ਹਾਂਜੀ,
ਲਖਪਤ ਜਸਪਤ ਭਏ ਦੀਵਾਨ।
ਉਹਦੇ ਦੀਵਾਨ ਸਨ ਲਖਪਤ ਰਾਏ ਤੇ ਜਸਪਤ ਰਾਏ। ਹਾਂਜੀ,
ਕਲਾ ਨੌਰ ਕੇ ਖੱਤਰੀ ਜਾਨ।
ਇਹ ਕਲਾ ਨੌਰ ਜੋ ਹੈ ਸਾਧ ਸੰਗਤ ਜੀ, ਗੁਜਰਾਤ ਬਣੇ ਗੁਰਦਾਸਪੁਰ ਜ਼ਿਲ੍ਹੇ ਵਿੱਚ, ਇਹ ਕਲਾ ਨੌਰ ਦੇ ਰਹਿਣ ਵਾਲੇ ਸਨ ਲਖਪਤ ਰਾਏ ਤੇ ਜਸਪਤ ਰਾਏ, ਜਾਤ ਦੇ ਖੱਤਰੀ ਹਿੰਦੂ ਸਨ। ਹਾਂਜੀ,
ਤੇ ਭੀ ਸਿੰਘਨ ਮਾਰਨ ਡਹੇ।
ਉਹ ਵੀ ਆਪਣੇ ਸੂਬੇ ਨੂੰ ਖੁਸ਼ ਕਰਨ ਲਈ, ਸ਼ਾਹ ਨਵਾਜ਼ ਦੇ ਕੋਲੋਂ ਇਨਾਮ ਲੈਣ ਲਈ ਸਿੱਖਾਂ ਨੂੰ ਮਾਰਨ ਡੇ ਪਏ। ਹਾਂਜੀ,
ਉਨਸਿਓ ਖਾਲਸੋ ਲਰ ਮਰ ਖਹੇ।
ਬਹੁਤ ਸਾਰੇ ਜੰਗ ਇਹਨਾਂ ਦੇ ਨਾਲ ਖਾਲਸੇ ਦੇ ਹੋਏ, ਬੜੇ ਸਿੰਘ ਇਹਨਾਂ ਨੇ ਸ਼ਹੀਦ ਕੀਤੇ ਹਨ। ਹਾਂਜੀ,
ਸਿੰਘ ਭੀ ਰੱਖੇ ਪਤਸ਼ਾਹੀ ਦਾਵਾ।
ਕਿਉਂਕਿ ਖਾਲਸਾ ਵੀ ਪਾਤਸ਼ਾਹੀ ਦਾ ਦਾਵਾ ਰੱਖਦਾ ਸੀ, ਰੋਜ਼ ਅਰਦਾਸ ਕਰਦੇ ਸੀ, ਕਹਿੰਦੇ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲਾਂਗੇ, ਬਚੇ ਸ਼ਰਨ ਜੋ ਹੋਏ। ਇਹ ਦਾਵਾ ਸਿੰਘ ਛੱਡਦੇ ਨਹੀਂ ਸਨ। ਹਾਂਜੀ,
ਮਾਰੇ ਤੁਰਕਨ ਕਰਕੇ ਧਾਵਾ,
ਤੇ ਧਾਵੇ ਕਰਕੇ ਹੱਲੇ ਕਰਕੇ ਤੁਰਕਾਂ ਨੂੰ ਮਾਰਦੇ ਸਨ, ਯੁੱਧ ਹੁੰਦੇ ਸਨ, ਖਾਲਸਾ ਸਾਵੀਂ ਲੜਾਈ ਲੜਦਾ ਸੀ। ਹਾਂਜੀ,
ਜੈ ਸਿੰਘਨ ਕੋ ਸੁਣੈ ਸੋ ਡੇਰਾ।
ਤੋ ਤੁਰਕਾਂ ਨੇ ਕੀ ਕੀਤਾ, ਜਿੱਥੇ ਖਾਲਸੇ ਦਾ ਕੋਈ ਡੇਰਾ ਹੁੰਦਾ ਸੀ, ਕੋਈ ਗੁਰਦੁਆਰਾ ਹੁੰਦਾ ਸੀ, ਸਿੰਘਾਂ ਦਾ ਕੋਈ ਗੜ੍ਹ ਹੁੰਦਾ ਸੀ, ਉੱਥੇ ਹੀ ਤੁਰਕ ਹੱਲਾ ਕਰ ਦਿੰਦੇ ਸਨ ਸਿੱਖਾਂ ਨੂੰ ਖਤਮ ਕਰਨ ਵਾਸਤੇ। ਹਾਂਜੀ,
ਤੁਰਕ ਫੌਜ ਜਾ ਪਾਵੇ ਘੇਰਾ,
ਤੁਰਕ ਜਾ ਕੇ ਘੇਰਾ ਪਾ ਲੈਂਦੇ ਸਿੰਘਾਂ ਦੇ ਦਲ ਨੂੰ। ਸਿੰਘ ਥੋੜੇ ਹੁੰਦੇ, ਤੁਰਕ ਜ਼ਿਆਦਾ ਹੁੰਦੇ, ਸਿੰਘਾਂ ਨੂੰ ਸ਼ਹੀਦ ਕਰ ਦਿੰਦੇ, ਮਾਰ ਦਿੰਦੇ। ਹਾਂਜੀ,
ਦੋਹਰਾ ਲੜੈ ਮਰੈ ਸਿੰਘ ਨੱਠ ਤੁਰੈ, ਤੁਰ ਨੱਠ ਫਿਰ ਮੁੜ ਪਾਹੇ।
ਲੜੈ ਮਰੈ ਸਿੰਘ ਨੱਠ ਤੁਰੈ, ਸਿੰਘ ਲੜਦੇ ਸਨ, ਮਰਦੇ ਸਨ, ਨੱਠਦੇ ਸਨ, ਫਿਰ ਮੁੜ ਕੇ ਤੁਰਕਾਂ ਨਾਲ ਲੜਦੇ ਸਨ। ਏਦਾਂ ਦੀ ਸਾਡੀ ਜ਼ਿੰਦਗੀ ਸੀ। 100 ਸਾਲ ਸਾਡੇ ਜਿਹੜੇ ਬਜ਼ੁਰਗ ਨੇ 18ਵੀਂ ਸਦੀ 'ਚ, 100 ਸਾਲ ਘੋੜਿਆਂ ਦੀਆਂ ਕਾਠੀਆਂ 'ਤੇ ਰਹੇ। ਨੰਗੀ ਤੇਗ ਨੰਗਾ ਪਿੰਡ, ਇੱਕ ਜੰਗ ਹੀ ਆ, ਇੱਕ ਸਿਰ ਪਟਕਾ ਭੂਰੇ ਗਾਤੀ ਬਾਣਾ ਜਟਕਾ, ਕੱਪੜਾ ਨਹੀਂ ਸੀ ਮਿਲਦਾ ਪਾਉਣ ਨੂੰ, ਮਸੀ ਇੱਕ ਕਸ਼ਹਿਰਾ ਅਤੇ ਇੱਕ ਦਸਤਾਰ, ਅਤੇ ਸਾਧ ਸੰਗਤ ਜੀ ਨੰਗੀ ਤੇਗ ਹੁੰਦੀ ਸੀ ਹਰ ਵੇਲੇ, ਅਤੇ ਮਿਆਨ 'ਚ ਵੀ ਪਾਉਣ ਦਾ ਮੌਕਾ ਨਹੀਂ ਸੀ, ਕੀ ਪਤਾ ਕਿਹੜੇ ਵੇੜ ਤੇਗ ਚੱਲ ਜਾਵੇ। ਇਹੋ ਜਿਹਾ ਸਮਾਂ ਸੀ ਖਾਲਸੇ ਦੇ ਉੱਤੇ, ਔਖਾ ਸਮਾਂ ਸੀ। ਹਾਂਜੀ,
ਮਾਰ ਭਜੈ ਸਿੰਘ ਜੈ ਛਪੈ ਗੈਲੇ ਤੁਰਕ ਅਕਾਹੇ।
ਕਹਿੰਦੇ ਸਿੰਘ ਜਿੱਥੇ ਲੁਕਦੇ ਸੀ ਤੁਰਕ ਉੱਥੇ ਹੀ ਹੱਲਾ ਕਰਕੇ ਉਹਨਾਂ ਨੂੰ ਲੱਭ ਲੈਂਦੇ ਸੀ ਜੰਗਲਾਂ ਵਿੱਚੋਂ, ਤੇ ਮਾਰ ਸਿੰਘਾਂ ਨੂੰ ਅਕਾਂਦੇ ਸੀਗੇ, ਤੰਗ ਕਰਦੇ ਸੀ। ਕਿਸੇ ਥਾਂ ਤੇ ਸਿੱਖ ਲੰਗਰ ਬਣਾਉਣ ਲੱਗਦੇ ਸੀ, ਰੋਟੀ ਪੱਕੀ ਕਿ ਨਾ ਪੱਕੀ, ਹਮਲਾ ਹੋ ਗਿਆ ਵਿੱਚ ਹੀ ਰਹਿ ਗਈ, ਖਾਣੀ ਰੋਟੀ ਨਸੀਬ ਨਹੀਂ ਸੀ ਹੁੰਦੀ, ਇਹੋ ਜਿਹਾ ਹਾਲਤ ਹੁੰਦਾ ਖਾਲਸੇ ਦਾ। ਹਾਂਜੀ,
ਚੌਪਈ ਅੱਕ ਪੱਕ ਸਿੰਘ ਦਿਨ ਸੋ ਗੁਜ਼ਾਰੈ,
ਤੇ ਸਿੰਘ ਵੀ ਓਦਾਂ ਹੀ ਫਿਰ ਅੱਗੋਂ ਮਾਰ ਖੋਰੇ ਹੋ ਗਏ। ਅੱਕ ਪੱਕ ਸਿੰਘ 300 ਗੁਜ਼ਾਰੈ, ਉਹ ਸਿੰਘ ਜੰਗਲਾਂ ਵਿੱਚ ਰਹਿ ਕੇ ਔਖਾ ਸੌਖਾ ਸਮਾਂ ਕੱਟਦੇ, ਉਸੇ ਤਰ੍ਹਾਂ ਹੀ ਉਹ ਵਰਤਾਰਾ ਕਰਦੇ ਤੁਰਕਾਂ ਨਾਲ। ਹਾਂਜੀ,
ਊਹਾਂ ਤੇ ਫਿਰ ਅੱਗੇ ਸੁਧਾਰੈ,
ਲੜ ਭਿੜ ਕੇ ਫਿਰ ਹੋਰ ਅੱਗੇ ਚਲੇ ਜਾਂਦੇ, 100-150 ਮੀਲ ਹੋਰ ਅਗਾਂ ਦੌੜ ਜਾਂਦੇ, ਅੱਗੇ ਜਾਂਦੇ ਉੱਥੇ ਫਿਰ ਤੁਰਕਾਂ ਦੀ ਹੋਰ ਫੌਜ ਆ ਜਾਂਦੀ। ਏਦਾਂ ਸਿੰਘਾਂ ਨੂੰ ਨਾ ਦਿਨੇ ਆਰਾਮ ਸੀ ਨਾ ਰਾਤੀ। ਹਾਂਜੀ,
ਕਰਨ ਪਤਸ਼ਾਹੀ ਆਸਾ ਧਾਰ,
ਪਰ ਇੱਕ ਉਮੀਦ ਰੱਖਦੇ ਸਨ ਕਿ ਸਾਡੇ ਗੁਰੂ ਨੇ ਕਿਹਾ ਇਹ ਰਾਜ ਕਰਨਗੇ, ਸਾਡੇ ਕਲਗੀਆਂ ਵਾਲੇ ਦਾ ਬਚਨ ਨਹੀਂ ਝੂਠਾ ਹੋ ਸਕਦਾ। ਸਾਧ ਸੰਗਤ ਜੀ, ਸਿੰਘਾਂ ਨੇ ਐਵੇਂ ਨਹੀਂ ਰਾਜ ਲਿਆ, ਸਿੰਘਾਂ ਕੋਲ ਇੱਕ ਵਿਸ਼ਵਾਸ ਸੀਗਾ, ਵਿਸ਼ਵਾਸ ਦੇ ਬੇੜੇ ਪਾਰ ਹੁੰਦੇ ਆ, ਭਰੋਸੇ ਦੇ ਨਾਲ ਸਿੰਘਾਂ ਨੂੰ ਇਹ ਭਰੋਸਾ ਸੀ ਕਿ ਗੁਰੂ ਕਲਗੀਧਰ ਨੇ ਕਿਹਾ ਮੇਰਾ ਸਿੰਘ ਪੰਥ ਰਾਜ ਕਰੇਗਾ ਤੇ ਅਸੀਂ ਰਾਜ ਕਰਨਾ ਹੀ ਕਰਨਾ। ਹਾਂਜੀ,
ਪਾਵੈ ਦੁੱਖ ਸੋ ਸੁਖ ਵਿਚਾਰੈ,
ਸਿੰਘ ਦੁੱਖ ਨੂੰ ਵੀ ਸੁਖ ਮੰਨਦੇ ਸਨ, ਪਾਉਂਦੇ ਤਾਂ ਦੁੱਖ ਸਨ ਵਿਚਾਰੇ, ਨਾ ਦਿਨੇ ਆਰਾਮ ਨਾ ਰਾਤੀ, ਪਰ ਉਸ ਦੁੱਖ ਨੂੰ ਵੀ ਸੁਖ ਸਮਝ ਕੇ, ਗੁਰੂ ਦਾ ਭਾਣਾ ਮੰਨ ਕੇ ਖੁਸ਼ੀਆਂ ਦੇ ਵਿੱਚ ਰਹਿੰਦੇ ਸਨ। ਕੋਈ ਹਾਲ ਚਾਲ ਪੁੱਛਦਾ ਸੀ ਕੀ ਹਾਲ ਹੈ, ਕਹਿੰਦੇ ਚੜ੍ਹਦੀਆਂ ਕਲਾਂ, ਚੜ੍ਹਦੀਆਂ ਕਲਾਂ ਜੀ ਬੋਲਦੇ ਸੀ। ਹਾਂਜੀ,
ਬਚਨ ਗੁਰੂ ਹਮ ਸਾਚ ਭੀ ਹੋ ਹੈ,
ਇਹ ਕਹਿੰਦੇ ਸੀ ਸਾਡੇ ਗੁਰੂ ਦੇ ਬਚਨ ਨੇ ਸੱਚੇ ਹੀ ਹੋਣੇ ਨੇ। ਹਾਂਜੀ,
ਹਨੇ ਹਨੇ ਹਮ ਸ਼ਾਹੀ ਕਰੋ ਹੈ,
ਹਨੇ ਹਨੇ ਸਾਡੀ ਬਾਦਸ਼ਾਹੀ ਹੋਣੀ ਹੈ, ਮੀਰੀ ਸਾਡੀ ਹੋਣੀ ਹੈ। ਹਨੇ ਹਨੇ ਦਾ ਮਤਲਬ ਘੋੜੇ ਦੀ ਕਾਠੀ ਦੇ ਉੱਤੇ ਬੈਠਾ ਹੁੰਦਾ ਨਾ ਸਿੰਘ, ਅੱਗੇ ਇੱਕ ਲੋਹੇ ਦਾ ਬਣਿਆ ਹੁੰਦਾ, ਉਹਨੂੰ ਹੱਥ ਫੜਨ ਵਾਸਤੇ ਹੁੰਦਾ, ਉਹਨੂੰ ਹੰਨਾ ਕਹਿੰਦੇ ਆ, ਘੋੜੇ ਦੀ ਕਾਠੀ ਦਾ ਹੰਨਾ, ਜਿਹਨੂੰ ਫੜ ਕੇ ਆਪਣੇ ਹੱਥ ਵਿੱਚ ਤੇ ਬੰਦਾ ਉੱਤੇ ਬੈਲੈਂਸ ਕਰ ਲੈਂਦਾ ਬੈਠਣ ਵਾਲਾ। ਉਹ ਕਹਿੰਦੇ ਹੰਨੇ ਹੰਨੇ ਸਾਡਾ ਰਾਜ ਹੈ, ਯਾਨੀ ਚੱਪੇ ਚੱਪੇ ਧਰਤੀ ਦੇ ਉੱਤੇ ਖਾਲਸੇ ਦਾ ਰਾਜ ਹੋਵੇਗਾ, ਇਹ ਸਿੰਘ ਕਹਿੰਦੇ ਸੀਗੇ। ਹਾਂਜੀ,
ਕੋ ਸਿੰਘ ਕਾਨਨ ਮੈਂ ਬਹਿ,
ਕੋਈ ਸਿੰਘ ਜੰਗਲਾਂ ਚ ਰਹਿੰਦੇ ਸੀ। ਹਾਂਜੀ,
ਸ਼ੇਰ ਬਘਿਆੜ ਖੱਡਣ ਮੈਂ ਰਹਿ,
ਉਸ ਵੇਲੇ ਸਿੰਘਾਂ ਨੂੰ ਘਰ ਨੀ ਸੀ, ਕੋਠੀਆਂ ਨੀ ਸੀ, ਮਹਿਲ ਨੀ ਸੀ ਮਿਲਦੇ, ਉਹ ਸ਼ੇਰਾਂ ਦੀਆਂ ਬਘਿਆੜਾਂ ਦੀਆਂ ਖੱਡਾਂ ਚ ਲੁੱਕ ਕੇ ਟਾਈਮ ਕੱਟਦੇ ਸੀਗੇ। ਹਾਂਜੀ,
ਕੋ ਦਰਿਆਓ ਬਰੇਤੀ ਰਹਿ,
ਕੋਈ ਦਰਿਆਵਾਂ ਦੀ ਬਰੇਤੀ, ਕੋਈ ਰਾਵੀ ਦੇ ਕੰਢੇ, ਕੋਈ ਸਤਲੁਜ ਦੇ, ਕੋਈ ਜੇਹਲਮ ਦੇ, ਕੋਈ ਚਨਾਹ ਦੇ, ਕੋਈ ਰਾਵੀ ਦੇ, ਕੋਈ ਬਿਆਸਾ ਦੇ। ਉਹ ਜਿਹੜੇ ਝੱਲ ਹੁੰਦੇ ਨਾ, ਕਾਨੇ ਹੁੰਦੇ ਆ ਦਰਿਆਵਾਂ ਦੇ ਕੰਢੇ ਤੇ ਸਰਕੜਾ ਹੁੰਦਾ, ਉਹਨਾਂ ਵਿੱਚ ਰਾਤਾਂ ਗੁਜ਼ਾਰਦੇ ਸੀ, ਦਿਨ ਕੱਟਦੇ ਸੀ। ਹਾਂਜੀ,
ਤੁਰਕ ਜਾਹੇ ਤਾਹੀ ਥਾਂ ਲਹਿ,
ਤੇ ਤੁਰਕ ਇੰਨੇ ਉਹਨਾਂ ਦੇ ਮਗਰ ਪਏ ਸੀ, ਉਹਨਾਂ ਝੱਲਾਂ ਚ ਵੀ ਲੱਭ ਲੈਂਦੇ ਸੀ ਉਹਨਾਂ ਨੂੰ ਜਾ ਕੇ, ਉਹਨਾਂ ਨੂੰ ਉੱਥੇ ਵੀ ਨਹੀਂ ਸੀ ਬਹਿਣ ਦਿੰਦੇ। ਉੱਥੇ ਦਰਿਆਵਾਂ ਦੇ ਕਿਨਾਰਿਆਂ ਤੇ ਹੱਲਾ ਕਰਕੇ, ਜੰਗਲਾਂ ਚ ਹੱਲਾ ਕਰਕੇ ਤੁਰਕ ਉਹਨਾਂ ਸਿੱਖਾਂ ਨੂੰ ਮਾਰ ਦਿੰਦੇ ਸੀ। ਹਾਂਜੀ,
ਦਹੂ ਔਰ ਜਹ ਹੋਵੇ ਨੀਰ,
ਹਾਂ ਫਿਰ ਇਹੋ ਜਿਹੀ ਥਾਂ ਤੇ ਵੀ ਸਿੰਘ ਬਹਿੰਦੇ ਸੀ ਜਿੱਥੇ ਦੋ ਪਾਸੇ ਪਾਣੀ ਚੱਲ ਰਿਹਾ। ਕਈ ਵਾਰੀ ਤੁਸੀਂ ਦੇਖਿਆ ਹੋਣਾ ਸਤਲੁਜ ਦੇ ਵਿੱਚ, ਰਾਵੀ ਦੇ ਵਿੱਚ, ਵੱਡੇ ਦਰਿਆਵਾਂ ਚ ਪਾਣੀ ਦਰਿਆ ਦਾ ਪਾਟ ਕੇ ਦੋ ਪਾਸੇ ਨੂੰ ਹੋ ਜਾਂਦਾ, ਵਿੱਚ ਉੱਚੀ ਥਾਂ ਰਹਿ ਜਾਂਦੀ ਹੈ, ਇੱਕ ਪਾਣੀ ਇੱਧਰੋਂ ਜਾ ਰਿਹਾ, ਇੱਕ ਇੱਧਰੋਂ ਜਾ ਰਿਹਾ, ਵਿੱਚ ਥੋੜੀ ਜਿਹੀ ਅੱਧਾ ਕੁ ਮੀਲ, ਮੀਲ ਦੋ ਮੀਲ ਥਾਂ ਸੁੱਕੀ ਹੁੰਦੀ ਹੈ। ਸਿੰਘ ਵਿਚਾਰੇ ਉੱਥੇ ਜਾ ਕੇ ਪੈਂਦੇ ਸੀ ਵੀ ਤੁਰਕ ਇੱਥੇ ਨਹੀਂ ਆਉਣਗੇ, ਇੱਧਰ ਵੀ ਪਾਣੀ ਹੈ, ਇੱਧਰ ਵੀ ਪਾਣੀ ਹੈ, ਉੱਥੇ ਚੱਲ ਵੀ ਚਲੋ ਰੋਟੀ ਪਾਣੀ ਪਕਾ ਲਵਾਂਗੇ, ਖਾ ਲਵਾਂਗੇ। ਉੱਥੇ ਵੀ ਸੀ ਤੁਰਕ ਬਹਿਣ ਨਹੀਂ ਸੀ ਦਿੰਦੇ, ਉੱਥੋਂ ਵੀ ਘੇਰ ਲੈਂਦੇ ਸੀ ਆ ਕੇ। ਹਾਂਜੀ,
ਲੁਕੇ ਬਚਾਵੇ ਆਪਣੇ ਸਰੀਰ,
ਸਿੰਘ ਜੰਗਲਾਂ ਚ ਲੁੱਕ ਕੇ ਆਪਣੀ ਜਾਨ ਬਚਾਉਂਦੇ ਸੀ, ਆਪਣਾ ਸਰੀਰ ਬਚਾਉਂਦੇ ਸੀ, ਦਿਨ ਕੱਟਦੇ ਸੀ। ਹਾਂਜੀ,
ਤੁਰਕ ਫੌਜ ਸੋ ਚੌਹੂ ਵੱਲ ਰੁਕੈ,
ਤੇ ਤੁਰਕਾਂ ਦੀ ਫੌਜ ਚਾਰੇ ਪਾਸੇ ਉਹਨਾਂ ਦੇ ਪਿੱਛੇ ਏਦਾਂ ਫਿਰਦੀ ਸੀ ਜਿਵੇਂ ਸ਼ਿਕਾਰੀ ਕੁੱਤੇ ਸ਼ਿਕਾਰ ਦੇ ਪਿੱਛੇ ਫਿਰਦੇ ਹਨ। ਹਾਂਜੀ,
ਮਾਰ ਬੰਦੂਕਨ ਤਬ ਤਿੰਨ ਫੂਕੈ,
ਕਹਿੰਦੇ ਤੁਰਕ ਦੋਵਾਂ ਪਾਸਿਆਂ ਦਰਿਆ ਦੇ ਖੜ ਜਾਂਦੇ ਸੀ, ਦੋਵਾਂ ਪਾਸਿਆਂ ਤੋਂ ਗੋਲੀਆਂ ਮਾਰ ਕੇ ਵਿੱਚੇ ਹੀ ਦਰਿਆਵਾਂ ਦੇ ਮਾਰ ਦਿੰਦੇ ਸੀ ਸਿੱਖਾਂ ਨੂੰ। ਹਾਂਜੀ,
ਸਿੰਘ ਨੀਰ ਮੈਂ ਡੁੱਬ ਡੁੱਬ ਤਰੈ,
ਸਿੰਘ ਸਾਧ ਸੰਗਤ ਜੀ ਉਸ ਵੇਲੇ ਤੁਸੀਂ ਸੋਚੋ, ਫੀਲਿੰਗ ਲਓ ਟਾਈਮ ਕਿੱਦਾਂ ਦਾ ਹੋਵੇਗਾ, ਇੱਧਰ ਵੀ ਪਾਣੀ ਹੈ, ਇੱਧਰ ਵੀ ਪਾਣੀ ਹੈ, ਵਿੱਚ ਬੈਠੇ ਨੇ ਟਾਈਮ ਕੱਟਣ ਵਾਸਤੇ, ਦੁਸ਼ਮਣ ਦੀ ਫੌਜ ਉੱਥੇ ਵੀ ਆ ਗਈ ਹੈ, ਉਹਨਾਂ ਨੇ ਦੋਵਾਂ ਪਾਸਿਆਂ ਤੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ, ਹੁਣ ਜਾਨਾਂ ਬਚਾਉਣ ਲਈ ਪਾਣੀ 'ਚ ਲੁੱਕਦੇ ਨੇ, ਪਾਣੀ ਦੇ ਵਿੱਚ ਕਿੰਨਾ ਕੁ ਚਿਰ ਲੁੱਕਣਗੇ, ਪਾਣੀ 'ਚ ਸਾਹ ਨਹੀਂ ਆਉਂਦਾ, ਉਹ ਡੁੱਬ ਕੇ ਮਰ ਜਾਂਦੇ ਹਨ। ਹਾਂਜੀ,
ਤੁਰਕ ਬੰਦੂਕਨ ਫੁੰਡਨ ਕਰੈ,
ਤੁਰਕ ਗੋਲੀਆਂ ਦੇ ਨਾਲ ਫੁੰਡ ਦਿੰਦੇ ਨੇ, ਜਿਹੜਾ ਸਿਰ ਉੱਚਾ ਕਰਦਾ ਪਾਣੀ ਦੇ ਵਿੱਚ ਉਹ ਗੋਲੀ ਮਾਰ ਦਿੰਦੇ ਨੇ। ਪਾਣੀ ਵਿੱਚ ਕਿੰਨਾ ਚਿਰ ਸਿਰ ਡੁਬੋ ਲੇਗਾ ਬੰਦਾ, ਪਾਣੀ ਦੇ ਵਿੱਚ ਇੱਕ ਦੋ ਮਿੰਟ ਨਹੀਂ ਪਾਣੀ 'ਚ ਰਹਿ ਸਕਦਾ, ਉੱਪਰ ਜਦੋਂ ਸਾਹ ਲੈਣ ਲਈ ਬਾਹਰ ਮੂੰਹ ਕਰਦੇ ਨੇ ਫਿਰ ਗੋਲੀ ਆ ਵੱਜਦੀ ਹੈ। ਹਾਂਜੀ,
ਦੋਹਰਾ ਘਰ ਤੇ ਕੱਢੇ ਸੋ ਬਣ ਲੁਕੈ, ਭਾਈ ਰਤਨ ਨੀਰ ਲੁਕਾਏ,
ਭਾਈ ਰਤਨ ਸਿੰਘ ਜੀ ਲਿਖਦੇ ਘਰ ਤੇ ਕੱਢੇ ਸੋ ਬਣ ਲੁਕੈ। ਦੇਖੋ ਕਿੱਦਾਂ ਕਿੱਦਾਂ ਦੀ ਹਾਲਤ ਸੀ, ਘਰੋਂ ਕੱਢੇ, ਘਰਾਂ 'ਚੋਂ ਸਰਕਾਰ ਨੇ ਕੱਢ ਦਿੱਤੇ, ਘਰਾਂ 'ਚ ਨਹੀਂ ਰਹਿਣ ਦਿੱਤੇ, ਉਹ ਜੰਗਲਾਂ 'ਚ ਚਲੇ ਗਏ, ਉਹਨਾਂ ਨੂੰ ਜੰਗਲਾਂ 'ਚੋਂ ਕੱਢ ਦਿੱਤਾ, ਉਹ ਪਾਣੀ 'ਚ ਜਾ ਲੁੱਕੇ, ਪਾਣੀ ਵਿੱਚ ਹੁਣ ਨਿਕਲਦੇ ਕਿੱਥੇ ਜਾਣਗੇ। ਹਾਂਜੀ,
ਜਲ ਮਹਿ ਲੁਕੈ ਤੋਂ ਨਹਿ ਬਚੈ, ਕਹੋ ਸਿੰਘ ਕਤ ਜਾਹੇ,
ਆਹਾ ਜਲ ਮਹਿ ਲੁਕੈ ਤੋਂ ਨਹਿ ਬਚੈ, ਹੁਣ ਪਾਣੀ 'ਚ ਕਿਵੇਂ ਬਚਣਗੇ, ਉੱਥੇ ਵੀ ਨਹੀਂ ਬਚਦੇ, ਕਹੋ ਸਿੰਘ ਕਤ ਜਾਹੇ, ਸਿੰਘ ਕਿੱਥੇ ਜਾਣ, ਭਾਵ ਕੋਈ ਥਾਂ ਨਹੀਂ ਸੀ ਰਹੀ, ਕੋਈ ਥਾਂ ਨਹੀਂ ਸੀ। ਸਾਧ ਸੰਗਤ ਜੀ, ਆਪਾਂ ਐਵੇਂ ਨਹੀਂ ਸਿੰਘ ਬਣੇ ਫਿਰਦੇ, ਸਰਦਾਰੀਆਂ ਸਾਨੂੰ ਸਾਡੇ ਉਹਨਾਂ ਸ਼ਹੀਦਾਂ ਕਰਕੇ ਮਿਲੀਆਂ ਹੋਈਆਂ ਨੇ, ਅਫਸੋਸ ਹੈ ਕਿ ਅਸੀਂ ਕਦੀ ਸ਼ਹੀਦਾਂ ਨੂੰ ਯਾਦ ਨਹੀਂ ਕੀਤਾ, ਉਹਨਾਂ ਸ਼ਹੀਦਾਂ ਨੂੰ ਭੁੱਲ ਚੁੱਕੇ ਹਾਂ। ਸੋ ਉਹ ਸ਼ਹੀਦ ਕਹਿੰਦੇ ਘਰੋਂ ਕੱਢੇ ਜੰਗਲਾਂ ਚ ਲੁਕੇ, ਉਹ ਜੰਗਲਾਂ ਚੋਂ ਕੱਢੇ ਉਹ ਪਾਣੀ ਚ ਲੁਕੇ, ਜੇ ਪਾਣੀ ਚੋਂ ਲੁਕੇ ਤੇ ਪਾਣੀ ਚ ਮਰਦੇ ਨੇ ਫਿਰ ਕਿੱਥੇ ਜਾਣ ਹੁਣ। ਹਾਂਜੀ
ਚੋ ਪਈ ਪਰੇ ਨਸਾ ਛੁਟਾ ਸਿੰਘ ਨ ਖਿਆਲ,
ਰਾਤ ਪੈਂਦੀ ਸੀ ਤੁਰਕ ਥੱਕ ਕੇ ਥੋੜੇ ਜੇ ਸਮੇਂ ਲਈ ਆਪਣੇ ਖਾ ਪੀ ਕੇ ਸੌ ਜਾਂਦੇ ਸੀ, ਵੀ ਸਿੰਘਾਂ ਨੂੰ ਰਾਤ ਨੂੰ ਹੀ ਆਰਾਮ ਮਿਲਦਾ ਸੀ ਮਾੜਾ ਮੋਟਾ, ਵੀ ਚਲੋ ਸਵੇਰੇ ਫਿਰ ਜੰਗ ਹੋਣਾ। ਉਹ ਰਾਤੋ ਰਾਤ ਆਪਣੀ ਜਾਨ ਲੈ ਕੇ ਉੱਥੋਂ 150 ਮੀਲ ਹੋਰ ਕਿੱਧਰ ਜਾਂਦੇ ਸੀ, ਉੱਥੇ ਜਾ ਕੇ ਟਾਈਮ ਕੱਟਾਂਗੇ। ਹਾਂਜੀ
ਤੁਰਕ ਰਲੈ ਮੁੜ ਡੇਰਨ ਨਾਲ,
ਤੇ ਸਵੇਰੇ ਤੁਰਕਾਂ ਦੀ ਫੌਜ ਫਿਰ ਪਿੱਛੇ ਆ ਜਾਂਦੀ ਸੀ। ਸਾਰੀ ਰਾਤ ਸਿੰਘ ਤੁਰਦੇ ਰਹੇ ਨੇ ਵੀ ਕੋਈ ਟਿਕਾਣਾ ਲੱਭੀਏ, ਜਦੋਂ ਟਿਕਾਣਾ ਲੱਭਾ ਉੱਥੇ ਫਿਰ ਤੁਰਕ ਆ ਗਏ ਨੇ। ਹੁਣ ਉਹ ਕਿੱਥੇ ਜਾਣ, ਨਾ ਦਿਨੇ ਆਰਾਮ ਸੀਗਾ ਨਾ ਰਾਤੀ ਆਰਾਮ ਸੀ, ਨਾ ਖਾਣ ਨੂੰ ਰੋਟੀ ਸੀ ਨਾ ਸੌਣ ਦਾ ਟਾਈਮ ਸੀ। ਹਾਂਜੀ
ਮੋਏ ਸਿੰਘ ਜੋ ਦੇਹ ਬਹਾਏ,
ਜਿਹੜੇ ਸਿੰਘ ਸ਼ਹੀਦ ਹੋ ਜਾਂਦੇ ਸੀ ਉਹਨਾਂ ਨੂੰ ਨਦੀਆਂ ਚ ਰੋੜਨਾ ਪੈਂਦਾ ਸੀ ਕਿਉਂਕਿ ਸੰਸਕਾਰ ਕਰਨ ਦਾ ਟਾਈਮ ਵੀ ਨਹੀਂ ਸੀ ਹੁੰਦਾ। ਹਾਂਜੀ
ਜੋ ਜ਼ਖਮੀ ਤੇ ਲੈ ਉਠਾਏ,
ਜਿਹੜੇ ਜ਼ਖਮੀ ਹੁੰਦੇ ਸੀ ਉਹਨਾਂ ਨੂੰ ਚੁੱਕ ਚੁਕਾ ਕੇ ਜੰਗਲਾਂ ਚ ਲਿਜਾਂਦੇ ਸੀ। ਕੋਈ ਉਹਨਾਂ ਦਾ ਉੱਥੇ ਕੋਈ ਹਸਪਤਾਲ ਨਹੀਂ ਸੀ, ਕੋਈ ਉਹਨਾਂ ਦਾ ਇਲਾਜ ਨਹੀਂ ਸੀ। ਸੱਟਾਂ ਦੇ ਨਾਲ ਸਰੀਰ ਦੀਆਂ ਹੱਡੀਆਂ ਟੁੱਟੀਆਂ ਹੁੰਦੀਆਂ ਸਨ, ਪੀੜਾਂ ਦੇ ਨਾਲ ਕਰਾਂਦੇ ਸਨ, ਫਿਰ ਵੀ ਸਤਿ ਸ੍ਰੀ ਅਕਾਲ ਦੇ ਜਕਾਰੇ ਗਾਉਂਦੇ ਸਨ। ਹਾਂਜੀ
ਦਿਸੈ ਨਾ ਜਾਗਾ ਜਾਵੇ ਜਾਹੀ,
ਐਸੀ ਜਗ੍ਹਾ ਨਹੀਂ ਸੀ ਦਿਸਦੀ ਜਿੱਥੇ ਜਾ ਕੇ ਸਿੰਘ ਟਾਈਮ ਕੱਟਣ, ਉਹ ਸਾਰੇ ਪਾਸੇ ਮੌਤ ਹੀ ਮੌਤ ਉਹਨਾਂ ਵਾਸਤੇ ਸੀ। ਹਾਂਜੀ
ਐਸੀ ਠੌਰ ਨਾ ਜਹਾਂ ਬਚਾਹੀ,
ਐਸੀ ਕੋਈ ਥਾਂ ਨਹੀਂ ਸੀ ਜਿੱਥੇ ਖਾਲਸੇ ਦਾ ਬਚਾਅ ਹੋ ਸਕੇ, ਐਸਾ ਕੋਈ ਥਾਂ ਟਿਕਾਣਾ ਤੁਰਕਾਂ ਨੇ ਛੱਡਿਆ ਨਹੀਂ ਸੀ, ਨਾ ਪਿੰਡਾਂ 'ਚ ਰਹਿਣ ਦਿੱਤਾ ਨਾ ਸ਼ਹਿਰਾਂ 'ਚ ਰਹਿਣ ਦਿੱਤਾ, ਨਾ ਜੰਗਲਾਂ 'ਚ ਰਹਿਣ ਦਿੱਤਾ, ਨਾ ਦਰਿਆਵਾਂ ਦੀਆਂ ਬਰੇਤੀਆਂ 'ਚ ਰਹਿਣ ਦਿੱਤਾ, ਨਾ ਝੱਲਾਂ 'ਚ ਰਹਿਣ ਦਿੱਤਾ। ਕਿੱਥੇ ਰਹਿੰਦੇ ਉਹ ਸਿੰਘ, ਹਰ ਵੇਲੇ ਘੋੜੇ ਦੀ ਕਾਠੀ 'ਤੇ ਮੌਤ ਨਾਲ ਮਖੌਲਾਂ ਕਰਦੇ ਰਹਿੰਦੇ ਸਨ। ਹਾਂਜੀ
ਕੋਈ ਕਹੇ ਖਿੰਡ ਇੱਕ ਇੱਕ ਹੋਵੇ,
ਉਦੋਂ ਸਿੰਘਾਂ ਵਿੱਚ ਵੀ ਕਈ ਤਰ੍ਹਾਂ ਦੇ ਖਿਆਲ ਆਉਂਦੇ ਸੀ, ਮੁਸੀਬਤ ਦੇ ਮਾਰੇ ਗੁਰਮਤੇ ਕਰਦੇ ਸੀ, ਸਲਾਹਾਂ ਕਰਦੇ ਸੀ। ਕੋਈ ਸਿੰਘ ਕਹਿੰਦੇ ਸੀ ਆਪਾਂ ਇਕੱਠੇ ਨਾ ਰਹੀਏ, ਆਪਾਂ ਵੱਖਰੇ ਵੱਖਰੇ ਖਿੰਡ ਕੇ ਆਪੋ ਆਪਣੇ ਪਾਸੇ ਨਿਕਲ ਜਾਈਏ, ਉੱਥੇ ਖਿੰਡ ਕੇ ਰਹੀਏ, ਪਤਾ ਨਾ ਲੱਗੇ ਵੀ ਸਿੰਘਾਂ ਦਾ ਦਲ ਹੈ, ਆਪਾਂ ਖਿੰਡ ਜਾਈਏ ਵੱਖਰੇ ਵੱਖਰੇ ਹੋ ਜਾਈਏ। ਹਾਂਜੀ
ਕਉ ਕਹੇ ਖਿੰਡ ਮਤ ਪਤ ਖੋਵੋ,
ਦੂਜੇ ਕਹਿੰਦੇ ਸੀ ਨਹੀਂ ਜੇ ਆਪਾਂ ਖਿੰਡ ਜਾਵਾਂਗੇ ਆਪਣੀ ਤਾਕਤ ਖਤਮ ਹੋ ਜਾਏਗੀ, ਆਪਣੀ ਇੱਜ਼ਤ ਖਤਮ ਹੋ ਜਾਏਗੀ, ਆਪਣੀ ਆਪਣਾ ਡਰ ਖਤਮ ਹੋ ਜਾਏਗਾ ਤੁਰਕਾਂ ਨੂੰ, ਆਪਾਂ ਖਤਮ ਹੋ ਜਾਵਾਂਗੇ, ਇਸ ਕਰਕੇ ਇਕੱਠੇ ਰਹੋ। ਹਾਂਜੀ
ਲੜੋ ਮਰੋ ਇਨ ਤੁਰਕਨ ਨਾਲ,
ਕੁਝ ਕਹਿੰਦੇ ਸੀ ਆਪਾਂ ਖਿੰਡ ਪੁੰਡ ਕੇ ਜਾਨ ਬਚਾਈਏ, ਤੇ ਕੁਝ ਕਹਿੰਦੇ ਸੀ ਨਹੀਂ ਆਪਾਂ ਜਥੇਬੰਦ ਹੋ ਕੇ ਤੁਰਕਾਂ ਨਾਲ ਲੜੀਏ। ਏਦਾਂ ਵੀ ਸਾਧ ਸੰਗਤ ਜੀ ਮਤਭੇਦ ਵੀ ਹੋ ਜਾਂਦੇ, ਜਦੋਂ ਇਹੋ ਜਿਹਾ ਸਮਾਂ ਹੁੰਦਾ ਨਾ ਉਦੋਂ ਮਤਭੇਦ ਵੀ ਹੁੰਦੇ ਆ। ਉਹਨਾਂ ਮਤਭੇਦਾਂ ਨੂੰ ਸੰਭਾਲਣਾ ਬਾਬਾ ਜੱਸਾ ਸਿੰਘ ਵਰਗਿਆਂ ਦਾ ਕੰਮ ਹੁੰਦਾ, ਉਹ ਬੜਾ ਔਖਾ ਹੁੰਦਾ। ਲੜਾਈ ਜਥੇਦਾਰਾਂ ਨੂੰ ਦੁੱਗਣੀ ਚੌਗਣੀ ਲੜਨੀ ਪੈਂਦੀ ਹੈ, ਇੱਕ ਪਾਸੇ ਆਪਣੀ ਕੌਮ ਸਾਂਭਣੀ ਹੁੰਦੀ ਹੈ, ਇੱਕ ਪਾਸੇ ਦੁਸ਼ਮਣ ਦੇ ਹੱਲੇ ਰੋਕਣੇ ਹੁੰਦੇ ਆ। ਤੋ ਬਾਬਾ ਜੱਸਾ ਸਿੰਘ ਵਰਗੇ, ਨਵਾਬ ਕਪੂਰ ਸਿੰਘ ਵਰਗੇ, ਬਾਬਾ ਦੀਪ ਸਿੰਘ ਵਰਗੇ ਸਿਆਣੇ ਉਸ ਵੇਲੇ ਕੌਮ ਨੂੰ ਕੰਟਰੋਲ ਕਰਦੇ ਸਨ। ਹਾਂਜੀ
ਔਰ ਬਾਤ ਕਉ ਬਣੇ ਨਾ ਹਾਲ,
ਕੋਈ ਗੱਲ ਬਣਦੀ ਨਹੀਂ ਸੀ, ਕੋਈ ਸਮਝ ਨਹੀਂ ਸੀ ਆਉਂਦੀ ਕੀ ਕਰੀਏ, ਮੁਸੀਬਤਾਂ ਇਹੋ ਜਿਹੀਆਂ ਸਨ, ਸੁੱਝਦਾ ਕੁਛ ਨਹੀਂ ਸੀ। ਹਾਂਜੀ
ਇੱਕ ਕਹੇ ਹਮ ਜਾਵੇ ਤਹੀ,
ਹਾਂ ਇੱਕ ਸਿੰਘ ਕਹਿੰਦੇ ਅਸੀਂ ਉੱਥੇ ਜਾਈਏ ਜਿੱਥੇ ਤੁਰਕਾਂ ਦੇ ਰਾਜੇ ਮਹਾਰਾਜੇ ਰਹਿੰਦੇ ਹੈ, ਜਾਂ ਤੁਰਕਾਂ ਦੇ ਕਿਲੇ ਹਨ ਉੱਥੇ ਹੱਲਾ ਕਰੀਏ, ਅਸੀਂ ਉਹਨਾਂ ਦੀ ਰਾਜਧਾਨੀ ਲੁੱਟੀਏ। ਇੱਦਾਂ ਦੇ ਗਰਮ ਖਿਆਲੀ ਸਿੰਘ ਵੀ ਸਨ ਜਿਹੜੇ ਤੱਤ ਫੱਟ ਹੀ ਕਹਿੰਦੇ ਸੀ ਵੀ ਹੁਣੇ ਹੀ ਫਤਿਹ ਕਰ ਦੀਏ ਸਾਰਾ ਕੁਝ, ਉਹ ਵੀ ਜੋਸ਼ ਵਿੱਚ ਆ ਕੇ ਕਹਿੰਦੇ ਸੀ, ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਇਹ ਕੰਮ ਕਿਹੜਾ ਇੰਨਾ ਸੌਖਾ ਪਿਆ। ਉਹ ਤਾਂ ਸਿਆਣੇ ਜਥੇਦਾਰ ਸਮਝਦੇ ਸਨ ਵੀ ਸਾਡੀ ਤਾਕਤ ਕਿੰਨੀ ਹੈ ਅਤੇ ਸਾਡੇ ਦੁਸ਼ਮਣ ਕੋਲ ਤਾਕਤ ਕਿੰਨੀ ਹੈ, ਉਹਦੇ ਮੁਕਾਬਲੇ 'ਤੇ ਅਸੀਂ ਕਿੱਦਾਂ ਲੜ ਸਕਦੇ ਹਾਂ। ਸੋ ਜਿਹੜੇ ਜੋਸ਼ੀਲੇ ਸਨ ਉਹ ਕਹਿੰਦੇ ਅਸੀਂ ਤਾਂ ਉੱਥੇ ਹੀ ਜਾਵਾਂਗੇ,
ਲੜਨੋ ਮਰਨੋ ਹੋਵੇ ਸਹੀ,
ਜਿੱਥੇ ਤੁਰਕਾਂ ਨਾਲ ਲੜ ਕੇ ਸ਼ਹੀਦ ਹੋ ਜਾਵਾਂਗੇ, ਅਸੀਂ ਸ਼ਹੀਦੀ ਪਾ ਜਾਵਾਂਗੇ। ਅਤੇ ਕਈ ਸਿਆਣੇ ਕਹਿੰਦੇ ਸੀ ਇੱਦਾਂ ਲੜਨ ਦਾ ਕੀ ਮਰਨ ਦਾ ਕੀ ਫਾਇਦਾ, ਜੇ ਆਪਾਂ ਮਰਨਾ ਹੀ ਨੁਕਸਾਨ ਹੀ ਕਰਾਉਣਾ ਆਪਣਾ, ਇੱਦਾਂ ਨਹੀਂ ਦੁਸ਼ਮਣ ਨੂੰ ਮਾਰ ਕੇ ਮਰੀਏ। ਉਹ ਵੱਖਰੀਆਂ ਵੱਖਰੀਆਂ ਰਾਵਾਂ ਹੁੰਦੀਆਂ ਸਨ, ਵੱਖਰੀਆਂ ਵੱਖਰੀਆਂ ਸੋਚਾਂ ਹੁੰਦੀਆਂ, ਜਿਵੇਂ ਅੱਜ ਵੀ ਸਾਡੇ ਸਾਹਮਣੇ ਇੱਦਾਂ ਦੀ ਜਦੋਂ ਸਮੱਸਿਆ ਆਉਂਦੀ ਅਸੀਂ ਘਬਰਾ ਜਾਂਦੇ ਹਾਂ, ਇਹ ਅੱਜ ਦੀ ਨਹੀਂ ਇਹ ਪੁਰਾਤਨ ਹੀ ਚੱਲੀ ਆਈ ਹੈ, ਪਰ ਸਿਆਣੇ ਜਥੇਦਾਰ ਕੌਮ ਨੂੰ ਸੰਭਾਲ ਲੈਂਦੇ ਸੀ। ਹਾਂਜੀ
ਲੜਨ ਮਰਨ ਤੇ ਜੇ ਨੱਠ ਜਾਹੀ,
ਹਾਂ ਜੇ ਕਹਿੰਦੇ ਅਸੀਂ ਲੜਨ ਮਰਨ ਤੋਂ ਨੱਠ ਜਾਵਾਂਗੇ, ਲੜਾਂਗੇ ਨਹੀਂ ਮਰਾਂਗੇ ਨਹੀਂ ਸ਼ਹੀਦੀਆਂ ਨਹੀਂ ਪਾਵਾਂਗੇ,
ਤੋ ਹਮ ਕਿਵੇਂ ਪਾਵੇ ਪਤਸ਼ਾਹੀ,
ਅਸੀਂ ਰਾਜੇ ਕਿਵੇਂ ਬਣਾਂਗੇ। ਜੇ ਅਸੀਂ ਲੜਨ ਤੋਂ ਹਟ ਗਏ ਸਾਨੂੰ ਕੌਣ ਰਾਜ ਦੇਵੇ? ਕਉ ਕਿਸੇ ਕੋ ਰਾਜ ਨਾ ਦੇਹੈ, ਕਉ ਕਿਸੇ ਨੂੰ ਰਾਜ ਮੰਗਿਆ ਨਹੀਂ ਦਿੰਦਾ, ਜੋ ਲੈ ਹੈ ਨਿੱਜ ਬਲ ਸੋ ਲੈ। ਜਿਹੜਾ ਵੀ ਰਾਜ ਲੈਂਦਾ ਲੜ ਕੇ ਲੈਂਦਾ, ਏਦਾਂ ਥੋੜਾ। ਉਹ ਜਿਹੜੇ ਕਹਿੰਦੇ ਸੀ ਵੀ ਆਪਾਂ ਨਿਕਲ ਚੱਲੀਏ, ਉਹ ਦੂਜੇ ਕਹਿੰਦੇ ਸੀ ਆਪਾਂ ਨਿਕਲ ਕੇ ਕਿੱਥੇ ਜਾਵਾਂਗੇ, ਆਪਾਂ ਖਾਲਸਾ ਪੰਥ ਖੰਡੇ ਦੀ ਧਾਰ ਚੋਂ ਪੈਦਾ, ਆਪਾਂ ਤੇ ਲੜਨਾ ਹੀ ਪੈਣਾ। ਉਹ ਫਿਰ ਤੀਜੀ ਰਾਏ ਆਉਂਦੀ ਸੀ ਜੇ ਲੜਨਾ ਹੀ ਪੈਣਾ ਫਿਰ ਚੱਲੀਏ ਅੱਜ ਹੀ। ਉਹ ਕਹਿੰਦੇ ਅੱਜ ਲੜਿਆ ਵੀ ਕੁਛ ਨਹੀਂ, ਏਦਾਂ ਮਾਰੇ ਜਾਵਾਂਗੇ। ਆਪਾਂ ਜਿੱਤਣਾ ਵੀ ਹੈ ਤੇ ਲੜਨਾ ਵੀ ਹੈ ਤੇ ਆਪਾਂ ਹਾਰਨਾ ਨਹੀਂ। ਏਦਾਂ ਦੀਆਂ ਉਸ ਵੇਲੇ ਕਈ ਰਾਵਾਂ ਉੱਠਦੀਆਂ ਸਨ ਤੇ ਉਹ ਜਥੇਦਾਰਾਂ ਨੂੰ ਸਾਰੀਆਂ ਸੁਣਨੀਆਂ ਪੈਂਦੀਆਂ ਸਨ। ਹਾਂਜੀ,
ਤਬ ਹੀ ਖਾਲਸੇ ਇਮ ਠਹਿਰਾਈ,
ਤਾਂ ਫਿਰ ਖਾਲਸੇ ਨੇ ਏਦਾਂ ਗੁਰਮਤਾ ਕੀਤਾ।
ਹੋਏ ਫੌਜ ਕੋ ਗੈਲੋ ਭਾਈ,
ਕਿ ਆਪਾਂ ਤੁਰਕਾਂ ਦੀ ਫੌਜ ਦੇ ਨਾਲ ਟੱਕਰ ਲੈਣੀ ਹੈ ਤੇ ਆਪਾਂ ਗੁਰੀਲਾ ਲੜਾਈ ਸ਼ੁਰੂ ਕਰ ਦਈਏ। ਹਾਂਜੀ,
ਲਈਏ ਘੋੜੇ ਰਾਤ ਜਹ ਸੋਵੈ,
ਆਪਾਂ ਨੂੰ ਘੋੜਿਆਂ ਦੀ ਕਮੀ, ਆਪਣੇ ਘੋੜੇ ਬਹੁਤ ਮਾਰੇ ਗਏ ਨੇ, ਆਪਾਂ ਤੁਰਕਾਂ ਦੇ ਘੋੜੇ ਰਾਤ ਨੂੰ ਖੋਲੀਏ। ਜਿੱਥੇ ਤੁਰਕਾਂ ਦੀ ਫੌਜ ਸੌਂਦੀ ਹੈ ਨਾ, ਦੁਸ਼ਮਣ ਨੂੰ ਜੇ ਆਪਾਂ ਇਕੱਲੇ ਆਪਣੀ ਸੇਫਟੀ ਕਰੀ ਜਾਈਏ, ਸੇਫਟੀ ਕਰੀਏ ਤਾਂ ਹੌਸਲਾ ਵੱਧ ਜਾਂਦਾ। ਇਸ ਇਹਦੇ ਲਈ ਹਮਲਾ ਵੀ ਕਰਨਾ ਪੈਂਦਾ ਤਾਂ ਕਿ ਉਹਦਾ ਵੀ ਹੌਸਲਾ ਥੋੜ੍ਹਾ ਪਸਤ ਹੋਵੇ, ਉਹ ਵੀ ਡਰੇ ਥੋੜ੍ਹਾ ਜਿਹਾ ਸਾਡੇ ਤੋਂ। ਕਹਿੰਦੇ ਅੱਜ ਆਪਾਂ ਹੱਲਾ ਕਰੀਏ, ਰਾਤ ਨੂੰ ਸੁੱਤੇ ਪਿਆਂ ਦੇ ਘੋੜੇ ਖੋ ਲਈਏ। ਹਾਂਜੀ,
ਜੋ ਪਿਆਦੇ ਅਸਵਾਰ ਸੋ ਹੋਵੇ,
ਜਿਹੜੇ ਸਾਡੇ ਨਾਲ ਪੈਦਲ ਹਨ, ਜਿਨ੍ਹਾਂ ਸਿੰਘਾਂ ਦੇ ਘੋੜੇ ਸ਼ਹੀਦ ਹੋ ਗਏ ਹਨ, ਉਹਨਾਂ ਸਿੰਘਾਂ ਨੂੰ ਘੋੜੇ ਚਾਹੀਦੇ ਨੇ, ਆਪਾਂ ਤੁਰਕਾਂ ਦੇ ਘੋੜੇ ਖੋ ਕੇ ਲਿਆਈਏ ਅੱਜ। ਹਾਂਜੀ,
ਇਹ ਸੁਣ ਸਿੰਘ ਕਈ ਭੈ ਤਿਆਰ,
ਇਹ ਸੁਣ ਕੇ ਜਿਹੜੇ ਬੜੇ ਜੋਸ਼ੀਲੇ ਸਨ, ਬਾਬਾ ਸੁੱਖਾ ਸਿੰਘ ਵਰਗੇ ਲੜਾਕੇ ਸਨ, ਯੋਧੇ ਸਨ, ਜੰਗਜੂ, ਉਹ ਤਿਆਰ ਹੋ ਗਏ। ਕਹਿੰਦੇ ਠੀਕ ਹੈ, ਆਪਾਂ ਇਹ ਕੰਮ ਕਰੀਏ, ਪਹਿਲਾਂ ਤੁਰਕਾਂ ਤੋਂ ਘੋੜੇ ਖੋਈਏ, ਹਥਿਆਰ ਖੋਈਏ। ਜੇ ਸਾਡੇ ਕੋਲ ਜੰਗੀ ਘੋੜੇ ਹੋਣਗੇ, ਚੰਗੇ ਸਾਡੇ ਕੋਲ ਸ਼ਸਤਰ ਹੋਣਗੇ, ਫਿਰ ਅਸੀਂ ਤੁਰਕਾਂ ਨਾਲ ਟੱਕਰ ਲੈ ਸਕਾਂਗੇ। ਹਾਂਜੀ,
ਸੁੱਤੇ ਤੁਰਕਾਂ ਲੈ ਵੋ ਮਾਰ,
ਸੁੱਤੇ ਤੁਰਕਾਂ ਦੇ ਦਲ ਉੱਤੇ ਹੱਲਾ ਕਰੀਏ, ਕਿਉਂਕਿ ਇਹ ਸਾਨੂੰ ਟਿਕਣ ਨਹੀਂ ਦਿੰਦੇ, ਇਹਨਾਂ ਦੀ ਫੌਜ ਜ਼ਿਆਦਾ ਹੈ, ਅਸੀਂ ਥੋੜ੍ਹੇ ਹਾਂ। ਇਹਨਾਂ ਨੂੰ ਫਿਰ ਏਦਾਂ ਸਿੱਧੇ ਹੱਥੀਂ ਨਹੀਂ, ਜੇ ਕਹਿੰਦੇ ਘਿਓ ਕੱਢਣ ਲਈ ਉਂਗਲੀ ਟੇਢੀ ਕਰਨੀ ਪਵੇ ਤੇ ਕਰ ਲੈਣੀ ਚਾਹੀਦੀ, ਹੁਣ ਫਿਰ ਕਰੀਏ ਕੁਛ। ਹਾਂਜੀ,
ਸੂਰਜ ਸਿੰਘ ਨੇ ਇਹ ਠਹਿਰਾਈ,
ਬਹੁਤੇ ਲੜਾਕੇ ਜੰਗਜੂ ਸਿੰਘਾਂ ਨੇ ਇਹ ਫੈਸਲਾ ਕਰ ਲਿਆ।
ਸਿੰਘ ਤੁਰੇ ਉਨ ਗੈਲੇ ਧਾਈ,
ਉਹ ਸਿੰਘਾਂ ਦਾ ਦਲ ਜਿਹੜਾ ਤੁਰਕਾਂ ਦੇ ਪਿੱਛੇ ਪਿੱਛੇ ਲੱਗ ਗਿਆ ਵੀ ਤੁਰਕ ਜਿੱਧਰ ਜਾਂਦੇ ਆ ਆਪਾਂ ਇਹਨਾਂ ਤੇ ਰਾਤ ਨੂੰ ਹੱਲਾ ਕਰਾਂਗੇ।
ਐਸੀ ਤੋਰ ਸਿੰਘ ਉੱਠ ਚੱਲੇ,
ਇਸ ਤਰ੍ਹਾਂ ਦੇ ਤਰੀਕੇ ਨਾਲ ਸਿੰਘ ਗਏ ਹਨ।
ਤੁਰਕਨ ਫੌਜ ਕੇ ਸੰਗ ਰਲੇ,
ਤੁਰਕਾਂ ਦੀ ਫੌਜ ਦੇ ਨਾਲ ਹੀ ਰਲ ਗਏ, ਭਾਵ ਉਹਨਾਂ ਦੇ ਪਿੱਛੇ ਪਿੱਛੇ ਪੰਜ ਸੱਤ ਮੀਲ ਦੀ ਵਾਟ ਤੇ ਟਿਕੇ ਰਹੇ, ਤੁਰਕਾਂ ਨੂੰ ਪਤਾ ਨਾ ਲੱਗਣ ਦਿੱਤਾ ਵੀ ਕੌਣ ਸਾਡੇ ਪਿੱਛੇ ਆ ਰਿਹਾ ਹੈ। ਹਾਂਜੀ,
ਦੋਹਰਾ ਸਿੰਘ ਸੁਡੇਰਾ ਵੇਖ ਕੇ ਬੜੇ ਫੌਜ ਮੈਂ ਜਾਏ,
ਜਦੋਂ ਤੁਰਕ ਰਾਤ ਨੂੰ ਸੌ ਗਏ, ਤੁਰਕਾਂ ਦੀ ਫੌਜ ਦੇ ਡੇਰੇ ਵਿਚ ਖਾਲਸਾ ਜਾ ਵੜਿਆ।
ਤੁਰਕ ਸੋ ਥੱਕੇ ਸੋਏ ਗਏ, ਲੱਗਿਓ ਖਾਲਸੇ ਦਾਏ,
ਤੁਰਕ ਸੁੱਤੇ ਪਏ ਸਾ ਥੱਕੇ ਸਿੰਘਾਂ ਦਾ ਦਾਲ ਲੱਗ ਗਿਆ।
ਚੌਪਈ ਤਬ ਸਿੰਘਨ ਘੋੜੇ ਲੈ ਖੋਲ,
ਸਿੰਘਾਂ ਨੇ ਤੁਰਕਾਂ ਦੇ ਘੋੜੇ ਖੋ ਲਏ, ਰੱਸੇ ਵੱਢ ਲਏ ਉਹਨਾਂ ਦੇ ਫਟਾਫਟ ਜਾ ਕੇ।
ਉੱਪਰ ਚੜੇ ਸੋ ਸਤਿਗੁਰ ਬੋਲ,
ਸਤਿਗੁਰਾਂ ਨੂੰ ਯਾਦ ਕਰਕੇ ਘੋੜਿਆਂ ਦੇ ਸਵਾਰ ਹੋ ਗਏ, ਜਿਨ੍ਹਾਂ ਦੇ ਘੋੜੇ ਕੋਈ ਨੀ ਸੀ ਸਿੰਘਾਂ ਦੇ, ਉਹਨਾਂ ਸਾਰਿਆਂ ਨੂੰ ਘੋੜੇ ਮਿਲ ਗਏ, ਤੁਰਕਾਂ ਦੇ ਘੋੜੇ ਖੋ ਲਏ। ਹਾਂਜੀ,
ਦੂਜੇ ਗੈਲੇ ਲੈ ਲਗਾਏ,
ਔਰ ਦੂਜੇ ਆਪਣੇ ਘੋੜੇ ਵੀ ਨਾਲ ਲੈ ਲਏ, ਇੱਕ ਘੋੜਾ ਉਹਨਾਂ ਦਾ ਇੱਕ ਇੱਕ ਆਪਣਾ। ਹਾਂਜੀ,
ਗੈਲ ਪੜਿਆ ਤਿਸ ਆਵੈ ਘਾਏ,
ਜੇ ਕੋਈ ਉਹਨਾਂ ਦੇ ਪਿੱਛੇ ਪਿਆ ਜਾ ਕੇ ਤੁਰਕ ਨੂੰ ਝਟਕਾ ਦਿੱਤਾ ਤੇ ਚਮੁਣਾ ਮਾਰ ਕੇ ਤੁਰਕਾਂ ਨੂੰ ਲੰਘ ਆਏ ਸਿੰਘ।
ਦੋਹਰਾ ਜਿਤਨੇ ਘੋੜੇ ਥੇ ਮਰੇ ਉਤਨੇ ਸਿੰਘਨ ਲੀਨ,
ਜਿੰਨੇ ਘੋੜੇ ਸਿੰਘਾਂ ਦੇ ਮਰ ਗਏ ਸਨ, ਜੰਗਾਂ ਵਿਚ ਸ਼ਹੀਦ ਹੋ ਗਏ ਸਨ, ਉਹਨੇ ਕ ਘੋੜੇ ਤੁਰਕਾਂ ਤੋਂ ਖੋ ਲਏ।
ਨਿਤ ਪ੍ਰਤ ਐਸੀ ਬਿਦ ਕਰੈ ਫੌਜ ਤੁਰਕ ਭਈ ਖੀਨ,
ਇਸ ਤਰ੍ਹਾਂ ਰੋਜ ਕਰਨ ਲੱਗ ਪਏ, ਤੁਰਕਾਂ ਦੀ ਫੌਜ ਨੂੰ ਕਮਜ਼ੋਰ ਕਰ ਦਿੱਤਾ। ਉਹਨਾਂ ਦੇ ਘੋੜੇ ਖੁਸ ਗਏ, ਉਹਨਾਂ ਦੇ ਸ਼ਸਤਰ ਖੁਸ ਗਏ, ਕਈ ਵਾਰੀ ਉਹਨਾਂ ਦਾ ਰਾਸ਼ਨ ਪਾਣੀ ਪਿਆ ਹੁੰਦਾ ਸੀ, ਉਹ ਵੀ ਆਟਾ ਦਾਲ ਚੁੱਕ ਲਿਆਉਂਦੇ ਸੀਗੇ ਲੁੱਟਮਾਰ ਕਰਕੇ। ਏਦਾਂ ਫਿਰ ਖਾਲਸੇ ਨੇ ਤੁਰਕਾਂ ਨੂੰ ਹੱਥ ਲਾਣੇ ਸ਼ੁਰੂ ਕੀਤੇ। ਹਾਂਜੀ,
ਦੇਖੋ ਭਾਈ ਗੁਰਕਲਾ ਆਏ ਮਾਰਨ ਓਏ,
ਹਾਂ ਹਾਂ, ਭਾਈ ਰਤਨ ਸਿੰਘ ਜੀ ਕਹਿੰਦੇ ਦੇਖੋ ਭਾਈ ਗੁਰੂ ਕਲਾ, ਗੁਰੂ ਦੀ ਕਲਾ ਵੇਖੋ, ਉਹ ਇਹਨਾਂ ਸਿੰਘਾਂ ਨੂੰ ਖਤਮ ਕਰਨ ਆਏ ਸੀਗੇ, ਉਹ ਖਾਲਸੇ ਨੂੰ ਮਾਰਨ ਆਏ ਸੀ। ਹਾਂਜੀ,
ਮਾਰੇ ਖਾਲਸੇ ਤੁਰਕ ਘਨੇ ਥੇ ਸੋਏ,
ਉਹ ਤੁਰਕ ਬਹੁਤੇ ਸਨ, ਸਿੰਘ ਉਹਨਾਂ ਦੇ ਸਾਹਮਣੇ ਏਦਾਂ ਸੀ ਜਿਵੇਂ ਆਟੇ ਚ ਲੂਣ ਹੁੰਦਾ, ਉਹ 10 ਗੁਣਾ ਜ਼ਿਆਦਾ ਸਨ, ਪਰ ਖਾਲਸੇ ਨੇ ਉਹਨਾਂ ਨੂੰ ਵੀ ਚਣੇ ਚਬਾ ਦਿੱਤੇ। ਉਹਨਾਂ ਨੂੰ ਵੀ ਸੋਧੇ ਲਾ ਦਿੱਤੇ।
ਚੌਪੇ ਤੁਰਕ ਫੌਜ ਫਿਰ ਬਹੁਤੀ ਆਵੇ।
ਸਾਧ ਸੰਗਤ ਜੀ, ਤੁਰਕਾਂ ਦੀ ਫੌਜ ਹੋਰ ਚੜ ਚੜ ਕੇ ਆਉਣ ਲੱਗ ਪਈ, ਪਿੱਛੋਂ ਜ਼ਿਆਦਾ ਫੌਜ ਆ ਗਈ।
ਥੋੜੇ ਸਿੰਘ ਸੋ ਤਹਿ ਲੁਕ ਜਾਵੇ।
ਸਿੰਘ ਥੋੜੇ ਜੰਗਲਾਂ ਚ ਲੁਕ ਕੇ ਟਾਈਮ ਕੱਟਦੇ ਹਨ।
ਤਹਾਂ ਲੁਕੈ ਜਹਿ ਹੋਏ ਬੜ ਝੱਲ।
ਸਿੰਘ ਲੁਕਦੇ ਕਿੱਥੇ ਸੀ? ਜਿੱਥੇ ਬੜਾ ਝੱਲ ਹੁੰਦਾ ਸੀ, ਜੰਗਲ ਸੰਘਣਾ, ਜਿੱਥੇ ਸਾਧ ਸੰਗਤ ਜੀ ਆਲੇ ਦੁਆਲੇ ਦਰਿਆਵਾਂ ਤੇ ਬਰੇਤੀ ਹੁੰਦੀ, ਉੱਥੇ ਕਾਨੇ ਹੁੰਦੇ ਆ, ਟਾਂਡੇ ਜੇ ਹੁੰਦੇ ਆ, ਉਹਨਾਂ ਵਿੱਚ ਉਹਨਾਂ ਤੇ ਸੱਪ ਵੀ ਫਿਰਦੇ ਆ, ਉੱਥੇ ਮੱਛਰ ਵੀ ਬੜਾ ਹੁੰਦਾ, ਉੱਥੇ ਕੋਈ ਬਹਿਣ ਉੱਠਣ ਦੀ ਥਾਂ ਨਹੀਂ ਹੁੰਦੀ, ਥੱਲੇ ਸਿਲਾਬਾ ਹੁੰਦਾ, ਉੱਥੇ ਦਿਨ ਕੱਟਿਆ ਕਰਦੇ ਸੀ ਗੁਰੂ ਕੇ ਸਿੱਖ। ਹਾਂਜੀ,
ਲੇਵੇ ਗੜ ਕਾਨਨ ਕੋ ਮਲ।
ਉਹ ਜੰਗਲਾਂ ਦੇ ਵਿੱਚ, ਕਾਨਿਆਂ ਦੇ ਵਿੱਚ, ਬੇਲਿਆਂ ਦੇ ਵਿੱਚ, ਝਾੜਾਂ ਦੇ ਵਿੱਚ, ਖੱਡਾਂ ਦੇ ਵਿੱਚ ਟਾਈਮ ਕੱਟ ਰਹੇ ਸਨ। ਹਾਂਜੀ,
ਰਾਤ ਸਿੰਘ ਹੋਏ ਬਹੁ ਹੁਸ਼ਿਆਰ।
ਰਾਤੀ ਸਿੰਘ ਬੜੇ ਹੁਸ਼ਿਆਰ ਹੋ ਕੇ ਦੁਸ਼ਮਣ ਤੇ ਹੱਲਾ ਕਰਦੇ ਸੀ, ਦਿਨੇ ਜਾ ਕੇ ਉਹਨਾਂ ਝੱਲਾਂ ਚ ਟਾਈਮ ਕੱਟਦੇ ਸੀ। ਹਾਂਜੀ,
ਲੇਵੇ ਤੁਰਕਾਂ ਕੇ ਫਿਰ ਮਾਰ।
ਤੁਰਕਾਂ ਨੂੰ ਮਾਰ ਲੈਂਦੇ ਸੀ, ਖੋਹ ਲੈਂਦੇ ਸੀ ਘੋੜੇ ਦੇ ਸ਼ਸਤਰ।
ਦਿਨ ਮੈਂ ਤੁਰਕ ਬਹੁਤ ਮਿਲਤਾਵੇ।
ਦਿਨੇ ਤੁਰਕ ਇਕੱਠੇ ਹੋ ਕੇ ਸਿੰਘਾਂ ਦਾ ਸ਼ਿਕਾਰ ਕਰਨ ਲਈ ਹੱਲਾ ਕਰਦੇ ਸੀ।
ਲੁਕੈ ਸਿੰਘ ਤਿੰਨ ਹੱਥ ਨਾ ਆਵੇ।
ਸਿੰਘ ਜੰਗਲਾਂ ਚ ਜਾ ਵੜਦੇ ਸੀ, ਜਿੱਥੇ ਤੁਰਕਾਂ ਨੂੰ ਪਤਾ ਨਹੀਂ ਸੀ ਲੱਗਣ ਦਿੰਦੇ ਕਿੱਧਰ ਲੰਘ ਗਏ ਨੇ। ਕਹਿੰਦੇ ਖਾਲਸਾ ਹਰਨ ਭਰਨ ਹੋ ਗਿਆ, ਇਹ ਬੋਲਾ ਸੀ ਉਦੋਂ, ਹਰਨ ਭਰਨ ਹੋ ਗਏ ਸਿੰਘ, ਕਹਿੰਦੇ ਪਾਪ ਗੁਪਤ ਹੋ ਗਏ। ਹਾਂਜੀ,
ਤੁਰਕ ਸੋ ਡਰਦੇ ਬੜਾ ਨਾ ਝੱਲ।
ਤੁਰਕ ਸਿੰਘਾਂ ਤੋਂ ਡਰਦੇ ਮਾਰੇ ਜੰਗਲਾਂ ਚ ਵੜਦੇ ਨਹੀਂ ਸੀ, ਜੰਗਲਾਂ ਦਾ ਭੇਦ ਖਾਲਸੇ ਨੂੰ ਸੀ, ਤੁਰਕਾਂ ਨੂੰ ਨਹੀਂ ਸੀ, ਵੀ ਕਿੱਧਰ ਰਸਤਾ, ਕਿੱਧਰ ਦੀ ਜਾਣਾ, ਕਿੱਧਰੋਂ ਨਿਕਲਣਾ, ਕਿੱਧਰੋਂ ਆਉਣਾ, ਵਿੱਚੋਂ ਲੁਕੇ ਹੋਏ ਦੁਸ਼ਮਣ ਤੇ ਹੱਲਾ ਕਰ ਦਿੰਦੇ ਸੀ। ਇਸ ਕਰਕੇ ਤੁਰਕਾਂ ਦੀ ਹਿੰਮਤ ਨਹੀਂ ਸੀ ਪੈਂਦੀ ਵੀ ਸਿੰਘਾਂ ਨੂੰ ਘਣੇ ਜੰਗਲਾਂ ਚ ਜਾ ਕੇ ਲੱਭ ਸਕਣ। ਹਾਂਜੀ,
ਝੱਲ ਬੜਾ ਸਿੰਘ ਮਾਰਨ ਰਲ।
ਜੇ ਕੋਈ ਝੱਲ ਵਿੱਚ ਵੜਦਾ ਸੀ, ਸਿੰਘ ਅੱਗੋਂ ਦੀ ਹੱਲਾ ਕਰਕੇ ਮਾਰ ਦਿੰਦੇ ਸੀ। ਹਾਂਜੀ,
ਝੱਲੋ ਸਿੰਘ ਤੋਂ ਬਾਹਰ ਜਾਵੇ।
ਸਿੰਘ ਝੱਲ ਚੋਂ ਬਾਹਰ ਨਿਕਲ ਕੇ ਹੱਲਾ ਕਰ ਆਉਂਦੇ ਸੀ।
ਤੁਰਕਨ ਫੌਜ ਦੂਰ ਸੁਣ ਪਾਵੇ।
ਤੁਰਕਾਂ ਦੀ ਫੌਜ ਦੂਰ ਦੂਰ ਹੁੰਦੀ ਸੀ, ਜਾ ਕੇ ਮਾਰ ਕੇ ਉਹਨਾਂ ਦੇ ਘੋੜੇ ਘਾੜੇ ਖੋਹ ਲਿਆਉਂਦੇ ਸੀ।
ਮਾਰਨ ਰਸਤੇ ਦਿੱਲੀ ਲਾਹੌਰ।
ਸਿੰਘ, ਦਿੱਲੀ ਤੇ ਲਾਹੌਰ ਦਾ ਜਿਹੜਾ ਵੱਡਾ ਰੋਡ ਹੈ, GT ਰੋਡ ਹੈ, ਉਹਦੇ ਤੇ ਆਉਂਦੀ ਹੋਈ ਸਰਕਾਰੀ ਫੌਜ ਨੂੰ ਖੋਹ ਲੁੱਟ ਲੈਂਦੇ ਸਨ। ਜੇ ਸਰਕਾਰ ਦੇ ਖਜ਼ਾਨੇ ਜਾਂਦੇ ਸੀ ਲਾਹੌਰ ਤੋਂ ਦਿੱਲੀ, ਦਿੱਲੀ ਤੋਂ ਲਾਹੌਰ, ਉਹ ਖਜ਼ਾਨਾ ਵੀ ਖਾਲਸਾ ਕਈ ਵਾਰੀ ਲੁੱਟਮਾਰ ਕਰ ਲੈਂਦਾ ਸੀ। ਹਾਂਜੀ,
ਕੋਈ ਮਾਰੇ ਰਹਾ ਪਿਸ਼ੌਰ।
ਕੋਈ ਪਿਸ਼ੌਰ ਦੇ ਰਸਤੇ, ਕੋਈ ਮੁਲਤਾਨ ਦੇ ਰਸਤੇ ਸਿੰਘ ਲੁੱਟ ਲੈਂਦੇ ਸਨ। ਹਾਂਜੀ,
ਅੱਗੇ ਪਿੱਛੇ ਹੋਏ ਲੁੱਟੇ ਲਾਹੌਰ।
ਅੱਗੇ ਪਿੱਛੇ ਹੋ ਕੇ ਲਾਹੌਰ ਵੀ ਲੁੱਟ ਲੈਂਦੇ ਸੀ। ਇੱਕ ਵਾਰੀ ਕਹਿੰਦੇ ਨਵਾਬ ਕਪੂਰ ਸਿੰਘ ਜੀ ਤੇ ਆਪਣੇ ਨਾਲ 100 ਸਿੰਘਾਂ ਦਾ ਜਥਾ ਲੈ ਕੇ ਲਾਹੌਰ ਭੇਸ ਬਦਲ ਕੇ ਚਲੇ ਗਏ। ਲਾਹੌਰ ਦੇ ਵਿੱਚ ਜਾ ਕੇ ਜਿਹੜਾ ਕੋਤਵਾਲੀ ਦਾ ਚੌਂਤਰਾ ਹੈ ਨਾ, ਹੁਣ ਤਾਂ ਪੁਲਿਸ ਸਟੇਸ਼ਨ ਬਣੇ ਨੇ ਹੋਰ ਤਰ੍ਹਾਂ ਦੇ, ਪਹਿਲਾਂ ਚੌਂਤਰਾ ਹੁੰਦਾ ਸੀ ਚਬੂਤਰਾ, ਉਹਦੇ ਉੱਤੇ ਕੋਤਵਾਲ ਬਹਿੰਦਾ ਸੀ, ਉਹਦੇ ਤੇ ਜਾ ਕੇ ਨਵਾਬ ਕਪੂਰ ਸਿੰਘ ਜੀ ਬਹਿ ਗਏ ਤੇ ਆਪਣੀ ਫੌਜ ਦੇ ਸਿੰਘਾਂ ਨੂੰ ਕਿਹਾ ਵੀ ਸ਼ਹਿਰ ਦੇ ਵਿੱਚ ਮਾਮਲਾ ਇਕੱਠਾ ਕਰੋ। ਲਾਹੌਰ ਦੇ ਵਿੱਚੋਂ ਮਾਮਲਾ ਵੀ ਇਕੱਠਾ ਕਰ ਲਿਆ ਸਾਰੀਆਂ ਦੁਕਾਨਾਂ ਤੋਂ, ਤੇ ਤਿੰਨ ਘੰਟੇ ਕਹਿੰਦੇ ਕੋਤਵਾਲੀ ਵੀ ਕਰਦੇ ਰਹੇ। 3 ਘੰਟੇ ਬਾਅਦ ਸਿੰਘਾਂ ਨੂੰ ਇਸ਼ਾਰਾ ਕੀਤਾ ਮਾਰ ਕੇ ਛਾਲਾ, ਜਦੋਂ ਸਰਕਾਰ ਨੂੰ ਪਤਾ ਲੱਗਾ ਵੀ ਇਹ ਤੇ ਕਪੂਰ ਸਿੰਘ ਆ ਕੇ ਲੁੱਟ ਕੇ, ਪਿੱਛੋਂ ਫੌਜ ਭਜਾਈ ਵੀ ਫੜ ਕੇ ਲਿਆਓ, ਉਹ ਕਿੱਥੇ ਸਿੰਘ ਹੱਥ ਆਉਂਦੇ ਸੀ। ਇਹੋ ਜਿਹੇ ਕਾਰਨਾਮੇ ਯੋਧੇ ਸਿੰਘ ਬਹਾਦਰੀ ਦੇ ਕਰਿਆ ਕਰਦੇ ਸੀਗੇ। ਹਾਂਜੀ,
ਇਮ ਕਰ ਸਿੰਘ ਮਚਾਵੇ ਰੌਰ।
ਏਦਾਂ ਸਿੰਘ ਰੌਲਾ ਮਚਾ ਕੇ ਰੱਖਦੇ ਸੀ, ਕਦੀ ਲਾਹੌਰ, ਕਦੀ ਮੁਲਤਾਨ, ਸਰਕਾਰੀ ਥਾਣਿਆਂ ਨੂੰ, ਸਰਕਾਰੀ ਕਿਲਿਆਂ ਨੂੰ ਲੁੱਟਿਆ ਕਰਦੇ ਸੀਗੇ। ਹਾਂਜੀ,
ਦੋਹਰਾ ਸਿੰਘ ਸੋ ਮਾਝੇ ਕੱਢ ਦੇ ਬੜੇ ਸੋ ਰਾਵੀ ਝੱਲ।
ਮਾਝੇ ਵਿੱਚੋਂ ਖਾਸ ਕਰਕੇ ਅੰਮ੍ਰਿਤਸਰ, ਤਰਨ ਤਾਰਨ, ਲਾਹੌਰ ਦੇ ਇਲਾਕੇ ਚ ਸਿੰਘਾਂ ਨੂੰ ਖਦੇੜ ਦਿੱਤਾ, ਕੱਢ ਦਿੱਤਾ ਸਰਕਾਰ ਨੇ। ਸਿੰਘ ਰਾਵੀ ਦੇ ਝੱਲਾਂ ਵਿੱਚ ਕਾਨੂੰਵਾਨ ਦੇ ਛੰਭਾਂ ਵੱਲ ਚਲੇ ਗਏ, ਪਰਲੇ ਪਾਸੇ ਸਿਆਲਕੋਟ ਦੇ ਇਲਾਕੇ ਵਿੱਚ ਟਾਈਮ ਕੱਟਣ ਲੱਗੇ।
ਮਾਰ ਲੂਟ ਖਾਵਤ ਫਿਰੈ ਰਾਖੋ ਮਿਲ ਕਰ ਗੱਲ।
ਇਹ ਇਕੱਠੇ ਹੋ ਕੇ ਰਹਿੰਦੇ ਸੀ ਹੁਣ, ਕਿਉਂ ਉਹਨਾਂ ਨੂੰ ਪਤਾ ਸੀ ਜੇ ਖਿੰਡ ਜਾਵਾਂਗੇ ਸਾਨੂੰ ਸਰਕਾਰ ਦੱਬ ਲਵੇਗੀ, ਫੌਜ ਤੁਰਕਾਂ ਦੀ, ਤਾਂ ਲੁੱਟਮਾਰ ਕਰਕੇ ਖਾਣਾ ਪੈਂਦਾ। ਇੰਨੀ ਫੌਜ ਨੇ ਰੋਟੀ ਤਾਂ ਖਾਣੀ ਹੈ, ਸਰਕਾਰੀ ਖਜ਼ਾਨੇ, ਸਰਕਾਰੀ ਗੋਦਾਮ ਵਿੱਚੋਂ ਆਟਾ ਦਾਲ ਚੁੱਕਦੇ ਸਨ, ਗਰੀਬ ਨੂੰ ਨਹੀਂ ਸੀ ਲੁੱਟਦੇ ਸਿੰਘ। ਕਈ ਵਾਰੀ ਸਾਡੇ ਭੁਲੇਖਾ ਪੈ ਜਾਂਦਾ ਵੀ ਸਿੰਘ ਲੁੱਟਮਾਰ ਕਰਦੇ ਸੀ ਵੀ ਗਰੀਬਾਂ ਨੂੰ ਲੁੱਟਦੇ ਸੀ, ਨਹੀਂ, ਗਰੀਬਾਂ ਨੂੰ ਤਾਂ ਸਿੰਘ ਲੰਗਰ ਛਕਾਉਂਦੇ ਸੀ। ਕਿਸੇ ਗਰੀਬ ਦੀ ਬੱਚੀ ਦਾ ਵਿਆਹ ਹੋਣਾ, ਉਹਨੂੰ ਆਪਣੇ ਕੋਲੋਂ ਜੇ ਖਜ਼ਾਨਾ ਹੋਣਾ, ਉਹਨੂੰ ਉਹ ਵੀ ਦੇ ਦੇਣਾ। ਜੇ ਕਿਸੇ ਦੇ ਘਰ ਰਾਸ਼ਨ ਪਾਣੀ ਨਹੀਂ, ਉਹ ਆਪਣੇ ਖਜ਼ਾਨੇ ਚੋਂ ਲੰਗਰ ਚੋਂ ਦੇ, ਲੰਗਰ ਪਕਾਉਣਾ ਤੇ ਆਵਾਜ਼ ਦੇਣੀ ਵੀ ਕੋਈ ਆ ਜਾਏ, ਜਿਹੜਾ ਆ ਜਾਏ, ਮੁਸਲਮਾਨ ਵੀ ਆ ਜਾਏ, ਦੁਸ਼ਮਣ ਵੀ ਆ ਜਾਏ, ਹਿੰਦੂ ਆ ਜਾਏ, ਸਭ ਨੂੰ ਲੰਗਰ ਛਕਾਉਣਾ, ਇਹੋ ਜਿਹੀ ਖਾਲਸੇ ਦੀ ਮਰਜ਼ਾਦਾ ਸੀ। ਤੋ ਇਹੋ ਜਿਹੇ ਸਿੰਘ ਉਸ ਵੇਲੇ ਲੁੱਟਮਾਰ ਕਰਕੇ ਛਕਦੇ ਸਨ। ਹਾਂਜੀ
ਚੌਪਈ ਅਸੀਂ ਭਾਂਤ ਸਿੰਘ ਗੁਜ਼ਰ ਕਰਾਹੀ,
ਇਸ ਤਰ੍ਹਾਂ ਭਾਈ ਰਤਨ ਸਿੰਘ ਜੀ ਕਹਿੰਦੇ ਸਿੰਘ ਆਪਣੀ ਗੁਜ਼ਰ ਕਰਦੇ ਸੀਗੇ। ਹਾਂਜੀ
ਫੌਜ ਘਨੀ ਲੱਖ ਨੱਠ ਪੀ ਜਾਹੀ,
ਜੇ ਫੌਜ ਬਹੁਤੀ ਆ ਜਾਂਦੀ ਸੀ ਤੇ ਫਿਰ ਜੰਗਲਾਂ ਚ ਨੱਠ ਜਾਂਦੇ ਸੀ, ਕਿਉਂਕਿ ਬਹੁਤੀ ਤੁਰ ਫੌਜ ਦਾ ਮੁਕਾਬਲਾ ਕਰਨ ਦੀ ਉਸ ਵੇਲੇ ਸਿੰਘਾਂ ਚ ਸਮਰੱਥਾ ਨਹੀਂ ਸੀ ਹੁੰਦੀ, ਤੇ ਆਪਣਾ ਸਮਾਂ ਵਿਚਾਰ ਲੈਂਦੇ ਸੀ ਤੇ ਜੰਗਲਾਂ ਚ ਗੁਪਤ ਹੋ ਜਾਂਦੇ ਸੀ, ਦੁਸ਼ਮਣ ਲੱਭਦਾ ਫਿਰਦਾ ਸੀ ਕਿੱਥੇ ਚਲੇ ਗਏ। ਹਾਂਜੀ
ਮਾਰ ਕਾਫਲੇ ਲੇਵੇ ਭਾਰੀ,
ਔਰ ਫਿਰ ਹੱਲਾ ਕਰਕੇ ਦੁਸ਼ਮਣ ਦੇ ਕਾਫਲੇ ਨੂੰ ਮਾਰ ਲੈਂਦੇ ਸੀ, ਜਦੋਂ ਦਾ ਲੱਗਦਾ ਸੀ ਉਦੋਂ ਲਾ ਲੈਂਦੇ ਸੀ। ਗੁਰੀਲਾ ਲੜਾਈ ਸੀ ਖਾਲਸੇ ਦੀ, ਇੱਕ ਪਾਸੇ ਉਹ ਆਏ ਅਕਾਲ ਅਕਾਲ ਕਰਦੇ ਹੱਲਾ ਕਰਕੇ ਦੁਸ਼ਮਣ ਨੂੰ ਚੀਰ ਕੇ ਦੂਜੇ ਪਾਸੇ ਲੰਘ ਗਏ, ਘੋੜੇ ਖੋਹ ਕੇ ਲੈ ਗਏ, ਸ਼ਸਤਰ ਖੋਹ ਕੇ ਲੈ ਗਏ। ਇਸ ਤਰ੍ਹਾਂ ਤੁਰਕਾਂ ਨਾਲ ਖਾਲਸੇ ਦੀ ਰੋਜ਼ ਦੀ ਜੰਗ ਹੋ ਰਹੀ ਸੀ। ਹਾਂਜੀ
ਲਾਹੌਰ ਗਿਰਦ ਤਿੰਨ ਦਿਓ ਉਜਾਰੀ,
ਲਾਹੌਰ ਦਾ ਇਲਾਕਾ ਖਾਲਸੇ ਨੇ ਆਲੇ ਦੁਆਲੇ ਉਜਾੜ ਦਿੱਤਾ ਹੱਲੇ ਕਰ ਕਰਕੇ। ਜੇ ਉਹ ਤੁਰਕ ਸਿੰਘਾਂ ਨੂੰ ਨਹੀਂ ਸੀ ਟਿਕਣ ਦਿੰਦੇ, ਸਿੰਘ ਵੀ ਤੁਰਕਾਂ ਨੂੰ ਨਹੀਂ ਸੀ ਟਿਕਣ ਦਿੰਦੇ। ਹਾਂਜੀ
ਦੇਖ ਤੁਰਕਣ ਕੋ ਲਾਗੇ ਆਗ,
ਜਦੋਂ ਉਹਨਾਂ ਦੇ ਇਲਾਕੇ ਸਿੰਘ ਲੁੱਟ ਕੇ ਲਿਜਾਂਦੇ ਸੀਗੇ ਤੇ ਤੁਰਕਾਂ ਨੂੰ ਬੜੀ ਅੱਗ ਲੱਗਦੀ ਸੀ, ਬਹੁਤ ਜ਼ਿਆਦਾ ਉਹਨਾਂ ਨੂੰ ਚਿੱਪ ਚੜ੍ਹਦੀ ਸੀ। ਹਾਂਜੀ
ਮਾਰਾ ਸਿੰਘ ਗੱਲ ਲਾਗ,
ਉਹ ਖਾਲਸੇ ਦਾ ਪਿੱਛਾ ਕਰਦੇ ਹੱਲਾ ਕਰਦੇ ਮਾਰਦੇ ਸਿੰਘਾਂ ਨੂੰ। ਹਾਂਜੀ
ਮੁੜ ਮੁੜ ਲੁਕ ਲੁਕ ਸਿੰਘ ਸੋਲਰਾ,
ਸਿੰਘ ਮੁੜ ਮੁੜ ਕੇ ਫਿਰ ਹੱਲੇ ਕਰਦੇ, ਫਿਰ ਉਹੀ ਗੁਰੀਲਾ ਲੜਾਈ ਸ਼ੁਰੂ ਕਰ ਦਿੰਦੇ। ਹਾਂਜੀ
ਬਹੁਤਨ ਸੋ ਕਿਆ ਥੋੜਾ ਕਰੇ,
ਪਰ ਭਾਈ ਰਤਨ ਸਿੰਘ ਜੀ ਕਹਿੰਦੇ ਬਹੁਤਿਆਂ ਨਾਲ ਥੋੜਿਆਂ ਦੀ ਕਿੰਨੀ ਕੁ ਪੇਸ਼ ਜਾਣੀ ਸੀ, ਉਹ ਥੋੜੇ ਸਨ ਸਿੰਘ, ਤੁਰਕਾਂ ਦੀ ਫੌਜ ਬਹੁਤ ਬੇਸ਼ੁਮਾਰ ਸੀ। ਸਰਕਾਰੀ ਫੌਜ ਤਾਂ ਉਹ ਨਵੀਂ ਭਰਤੀ ਕਰ ਲੈਂਦੇ, ਉਹਦਾ ਤਨਖਾਹਾਂ ਦਿੰਦੇ ਤੇ ਫੌਜਾਂ ਭਰਤੀ ਕਰ ਲੈਂਦੇ। ਹੁਣ ਸਿੰਘਾਂ ਦੀ ਤਾਂ ਜਿੰਨੀ ਗਿਣਤੀ ਸੀ ਓਨੀ ਰਹਿਣੀ ਸੀ, ਕੋਈ ਨਾਲੇ ਉਦੋਂ ਆਮ ਲੋਕ ਅੰਮ੍ਰਿਤ ਨਹੀਂ ਸੀ ਛਕਦੇ, ਡਰਦੇ ਮਾਰੇ ਉਹ ਕਹਿੰਦੇ ਜੇ ਸਿੰਘ ਬਣਾਂਗੇ ਤੇ ਮਾਰੇ ਜਾਵਾਂਗੇ। ਉਹੀ ਗੁਰੂ ਦੇ ਪਿਆਰੇ ਜਿਨ੍ਹਾਂ ਤੇ ਗੁਰੂ ਕਿਰਪਾ ਕਰਦਾ ਸੀ, ਜਿਨ੍ਹਾਂ ਤੇ ਮਹਾਰਾਜ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਿਹਰ ਹੁੰਦੀ ਸੀ, ਉਹੀ ਖਾਲਸੇ 'ਚ ਸ਼ਾਮਿਲ ਹੁੰਦੇ ਸੀ। ਤੇ ਜੇ ਕਿਸੇ ਮਾਂ ਦੇ ਪੰਜ ਪੁੱਤਰ ਹੁੰਦੇ ਸੀ ਤੇ ਮਾਂ ਪੁੱਛਦੀ, ਦੂਜੀ ਪੁੱਛਦੀ ਤੇਰੇ ਕਿੰਨੇ ਬੱਚੇ ਨੇ, ਕਹਿੰਦੀ ਮੇਰੇ ਹੋਏ ਤੇ ਪੰਜ ਸੀ, ਇੱਕ ਮੇਰਾ ਪੁੱਤਰ ਮਰ ਗਿਆ, ਇੱਕ ਸਿੰਘਾਂ 'ਚ ਰਲ ਗਿਆ, ਹੁਣ ਤਿੰਨ ਜਿਉਂਦੇ ਨੇ। ਉਹ ਜਿਹੜਾ ਸਿੰਘਾਂ 'ਚ ਰਲ ਗਿਆ ਨਾ, ਉਹਨੂੰ ਵੀ ਮਾਂ ਇਹ ਸਮਝਦੀ ਸੀ ਵੀ ਵਿਚਾਰਾ ਪਤਾ ਨਹੀਂ ਉਹਨੇ ਕਦੋਂ ਮਰ ਜਾਣਾ, ਇਹੋ ਜਿਹੀ ਹਾਲਤ ਸੀ ਉਸ ਵੇਲੇ ਦੀ। ਹਾਂਜੀ
ਨਾਹੇ ਜ਼ਖੀਰੋ ਸਿੰਘਨ ਪਾਸ,
ਸਿੰਘਾਂ ਕੋਲ ਕੋਈ ਰਾਸ਼ਨ ਪਾਣੀ ਦਾ ਸਟੋਰ ਨਹੀਂ ਸੀ, ਜਮਾਂ ਨਹੀਂ ਸੀ ਕੁਛ। ਹਾਂਜੀ
ਸ਼ਸਤਰ ਬਸਤਰ ਹੀਨ ਸੋ ਖਾਸ,
ਨਾ ਚੰਗੇ ਸ਼ਸਤਰ ਸੀ ਨਾ ਚੰਗੇ ਬਸਤਰ ਸੀ, ਬਹੁਤ ਔਖਾ ਸਮਾਂ ਖਾਲਸੇ ਪੰਥ ਤੇ ਆਇਆ ਹੋਇਆ ਸੀ। ਹਾਂਜੀ
ਨਾਂਗੇ ਖਰੇ ਔ ਭੁੱਖੇ ਪਿਆਸੇ,
ਇੱਕ ਕਸ਼ਹਿਰਾ ਤੇ ਇੱਕ ਦਸਤਾਰ ਜੁੜਦੀ ਸੀ, ਉਹ ਵੀ ਬੜੀ ਮੁਸ਼ਕਿਲ ਨਾਲ ਕਿਤੋਂ, ਤੇ ਨੰਗੇ ਤੇ ਭੁੱਖੇ ਪਿਆਸੇ ਏਦਾਂ ਸਿੰਘ ਲੜਦੇ ਸੀਗੇ। ਹਾਂਜੀ
ਦਾਰੂ ਸਿੱਕਾ ਨਹਿ ਕੁਛ ਪਾਸੇ,
ਨਾ ਉਹਨਾਂ ਕੋਲ ਬਰੂਦ ਸੀ, ਨਾ ਉਹਨਾਂ ਕੋਲ ਸਿੱਕਾ ਸੀ, ਨਾ ਉਹਨਾਂ ਕੋਲ ਅਸਲਾ ਸੀ। ਹਾਂਜੀ
ਹਾਟ ਪਟਨ ਬਾਜ਼ਾਰ ਸੋ ਨਾਹੀ,
ਉਸ ਵੇਲੇ ਖਾਲਸੇ ਦੇ ਕੋਲ ਨਾ ਕੋਈ ਬਾਜ਼ਾਰ ਸੀ, ਨਾ ਕੋਈ ਸਟੋਰ ਸੀ, ਨਾ ਮਾਰਕੀਟ ਸੀ, ਨਾ ਕੋਈ ਦੁਕਾਨ ਸੀ ਜਿੱਥੋਂ ਸੌਦਾ ਖਾਣ ਨੂੰ ਮਿਲ ਜਾਣਾ, ਉਹ ਤਾਂ ਦਰਖਤਾਂ ਦੇ ਪੱਤੇ ਖਾ ਕੇ ਗੁਜ਼ਾਰਾ ਕਰਦੇ ਸੀ।
ਰੋਗੀ ਔਖਦ ਬਿਨ ਮਰ ਜਾਹੀ,
ਤੇ ਕਈ ਸਿੰਘ ਜੰਗਲਾਂ ਚ ਬਿਨਾਂ ਦਵਾਈ ਦੇ ਬਿਮਾਰੀ ਨਾਲ ਹੀ ਮਰ ਜਾਂਦੇ ਸੀ, ਬਿਮਾਰੀ ਦੇ ਕੁਛ ਸੱਟਾਂ ਲੱਗੀਆਂ, ਗੋਲੀ ਵੱਜੀ, ਤਲਵਾਰ ਵੱਜੀ, ਬਰਛਾ ਵੱਜਿਆ, ਕੋਈ ਉਹਦਾ ਆਪਰੇਸ਼ਨ, ਉਹਦਾ ਕੋਈ ਟਰੀਟਮੈਂਟ ਕੋਈ ਨਹੀਂ ਸੀ, ਬਸ ਉਸ ਜ਼ਖਮ ਦੀ ਪੀੜਾ ਨਾਲ ਹੀ ਕਈਆਂ ਦੀ ਜਾਨ ਨਿਕਲ ਜਾਂਦੀ ਸੀ, ਕੋਈ ਉਦਾਂ ਹੀ ਬਿਮਾਰ ਹੋ ਕੇ, ਕਈ ਸੱਪ ਲੜ ਕੇ ਜੰਗਲਾਂ ਵਿੱਚ ਸ਼ਹੀਦ ਹੋ ਜਾਂਦੇ ਸੀ, ਇਹੋ ਜਿਹਾ ਹਾਲਾਤ ਸੀ ਖਾਲਸਾ ਜੀ। ਹਾਂਜੀ
ਗੁਰਬਚਨਨ ਕੀ ਉਨਕੋ ਆਸ,
ਬਸ ਉਹਨਾਂ ਕੋਲ ਇੱਕੋ ਹੀ ਚੀਜ਼ ਸੀ, ਉਹ ਸੀ ਗੁਰੂ ਦਾ ਭਰੋਸਾ, ਗੁਰੂ ਦੇ ਬਚਨਾਂ ਦੀ ਆਸ ਕਿ ਗੁਰ ਮੇਰੇ ਸੰਗ ਸਦਾ ਹੈ ਨਾਲੇ। ਰਤਨ ਸਿੰਘ ਕਹਿੰਦੇ ਇੱਕ ਇਹ ਆਸ ਸੀ ਕਿ ਕਲਗੀਧਰ ਨੇ ਕਿਹਾ ਰਾਜ ਕਰੇਗਾ ਖਾਲਸਾ, ਸੋ ਖਾਲਸਾ ਰਾਜ ਕਰੇਗਾ। ਹਾਂਜੀ
ਯਹੀ ਖਜ਼ਾਨੋ ਉਨਕੇ ਪਾਸ,
ਭਾਈ ਰਤਨ ਸਿੰਘ ਜੀ ਕਹਿੰਦੇ ਇੱਕੋ ਖਜ਼ਾਨਾ ਸੀ ਖਾਲਸੇ ਕੋਲ, ਉਹ ਸੀ ਗੁਰੂ ਦੇ ਭਰੋਸੇ ਦਾ, ਗੁਰੂ ਦੀ ਸ਼ਰਧਾ ਦਾ, ਗੁਰੂ ਦੇ ਵਿਸ਼ਵਾਸ ਦਾ, ਜਿਹਦੇ ਆਸਰੇ ਤੇ ਉਹ ਸਿੰਘ ਲੜ ਰਹੇ ਸਨ। ਹਾਂਜੀ
ਦੋਹਰਾ ਤੋ ਭੀ ਸਿੰਘ ਹੋਵੇ ਕਨੇ ਨਿਸ ਦਿਨ ਔਰ ਸੋ ਔਰ,
ਇਸ ਤਰ੍ਹਾਂ ਸਿੰਘ ਫਿਰ ਵੀ ਦਿਨੋ ਦਿਨ ਵਧਦੇ ਜਾ ਰਹੇ ਸਨ, ਅੱਜ ਹੋਰ ਕੱਲ ਹੋਰ, ਦਿਨੋ ਦਿਨ ਖਾਲਸੇ ਦੀ ਗਿਣਤੀ ਉਹ ਗੁਰੂ ਵਧਾ ਰਿਹਾ ਸੀ ਕਿ ਗੁਰੂ ਦੇ ਪਿਆਰ ਵਾਲੇ, ਉਹ ਕਹਿੰਦੇ ਜ਼ਕਰੀਆ ਖਾਂ ਕਹਿੰਦਾ ਹੁੰਦਾ ਸੀ ਨਾ ਕਿ ਹਮ ਮਾਰ ਤਿੰਨ ਘੱਟ ਰਹੇ ਥੱਕ ਰਹੇ, ਇਹ ਘਟਤ ਨਾ ਕਿਤ ਹੁੰਦਾ ਏ, ਅਸੀਂ ਮਾਰਦੇ ਮਾਰਦੇ ਥੱਕ ਗਏ, ਇਹ ਘਟਦੇ ਨਹੀਂ, ਪਤਾ ਨਹੀਂ ਕਿੱਥੋਂ ਆ ਜਾਂਦੇ ਨੇ। ਹਾਂਜੀ
ਦੁੱਖ ਦਰਦ ਕਛ ਨਾ ਗਿਣੇ ਮਰਨੋ ਲੜਨੋ ਦੌਰ,
ਇਹ ਦੁੱਖ ਦਲਿੱਦਰ ਨੂੰ ਭੁੱਖ ਨੂੰ ਗਿਣਦੇ ਹੀ ਨਹੀਂ ਸੀ, ਪਰਵਾਹ ਹੀ ਨਹੀਂ ਸੀ ਕਰਦੇ, ਹਰ ਵੇਲੇ ਲੜਨ ਮਰਨ ਦੇ ਤੌਰ ਤਰੀਕੇ ਜਾਣਦੇ ਸੀ, ਲੜਨਾ ਮਰਨਾ ਜੂਝ ਬਣਾ ਇਹ ਉਹਨਾਂ ਦਾ ਕੰਮ ਸੀਗਾ। ਹਾਂਜੀ
ਜੋ ਪਈ ਤਬੈ ਖਾਲਸੇ ਐਸ ਵਿਚਾਰਾ,
ਫਿਰ ਖਾਲਸੇ ਨੇ ਇਸ ਤਰ੍ਹਾਂ ਵਿਚਾਰ ਕੀਤੀ,
ਮਾਰੇ ਤੁਰਕਨ ਕੇ ਫੌਜਦਾਰਾ,
ਕੇ ਤੁਰਕਾਂ ਦੇ ਫੌਜਦਾਰਾਂ ਨੂੰ ਸੋਧੇ ਲਾਈਏ, ਇਹਨਾਂ ਦੇ ਵੱਡੇ ਵੱਡੇ ਜਨਰਲ ਅਫਸਰ ਮਾਰੀਏ ਤਾਂ ਇਹ ਸਿੱਧੇ ਹੋਣਗੇ। ਹਾਂਜੀ
ਮਾਰ ਫੌਜ ਕੋ ਸੂਧੇ ਹੋਵੋ,
ਜੇ ਫੌਜ ਨੂੰ ਮਾਰ ਕੇ ਫੌਜਦਾਰਾਂ ਨੂੰ ਮਾਰ ਕੇ ਸਿੱਧੇ ਕਰੀਏ,
ਲੂਟ ਫੌਜ ਕੋ ਦਰ ਦਿਖੋਵੋ,
ਫੌਜਾਂ ਨੂੰ ਲੁੱਟੀਏ, ਸਰਕਾਰੀ ਫੌਜਾਂ ਦੇ ਘੋੜੇ ਸ਼ਸਤਰ ਖੋਈਏ, ਦਾਪਣਾ ਦਲਿੱਦਰ ਦੂਰ ਕਰੀਏ,
ਹਾਥੀ ਘੋੜੇ ਊਠ ਲਿਆਵੋ,
ਤੁਰਕਾਂ ਦੇ ਹਾਥੀ ਘੋੜੇ ਊਠ ਖੋ ਕੇ ਲਿਆਈਏ,
ਰਾਜ ਸਾਜ ਬਿਨ ਰਾਜ ਨਾ ਪਾਵੋ,
ਉਹਨਾਂ ਦੀਆਂ ਤੋਪਾਂ ਖੋ ਕੇ ਲਿਆਈਏ, ਉਹਨਾਂ ਦੇ ਹਥਿਆਰ ਖੋ ਕੇ ਲਿਆਈਏ, ਰਾਜ ਸਾਜ ਤੋਂ ਬਿਨਾਂ ਰਾਜ ਕਿਵੇਂ ਕਰਾਂਗੇ? ਜੇ ਸਾਡੇ ਕੋਲ ਰਾਜ ਸਾਜ ਹੋਵੇਗਾ ਤਾਂ ਹੀ ਰਾਜ ਕਰਾਂਗੇ, ਜੇ ਸਾਡੇ ਕੋਲ ਤੋਪਖਾਨਾ ਹੋਵੇਗਾ, ਸਾਡੇ ਕੋਲ ਚੰਗੇ ਸ਼ਸਤਰ ਹੋਣਗੇ, ਚੰਗੇ ਘੋੜੇ ਹੋਣਗੇ ਤਾਂ ਹੀ ਅਸੀਂ ਰਾਜ ਕਰਾਂਗੇ, ਤੇ ਜੇ ਸਾਡੇ ਕੋਲ ਹੋਇਆ ਹੀ ਕੁਛ ਨਾ ਅਸੀਂ ਕੀ ਕਰਾਂਗੇ? ਇਸ ਕਰਕੇ ਇਹਨਾਂ ਸਰਕਾਰੀ ਖਜ਼ਾਨਿਆਂ ਨੂੰ ਲੁੱਟੀਏ, ਇਹ ਗੁਰਮਤਾ ਖਾਲਸੇ ਨੇ ਕੀਤਾ।
ਭੂਮ ਮਲੋ ਲੈ ਕਿਲਾ ਚਨਾਈ,
ਕਹਿੰਦੇ ਧਰਤੀ ਦੇ ਉੱਤੇ ਕਬਜ਼ੇ ਕਰੀਏ, ਕਿਲੇ ਬਣਾਈਏ ਤੇ ਆਪਾਂ ਹੌਲੇ ਹੌਲੇ ਪੰਜਾਬ ਤੇ ਰਾਜ ਕਰੀਏ। ਹਾਂਜੀ
ਬਿਨਾਂ ਕਿਲਨ ਨਾ ਪੁਜੈ ਲੜਾਈ,
ਕਿਲਿਆਂ ਤੋਂ ਬਿਨਾਂ ਅਸੀਂ ਕਿਵੇਂ ਲੜਾਂਗੇ? ਕਿਲੇ ਵੀ ਸਾਡੇ ਕੋਲ ਹੋਣੇ ਚਾਹੀਦੇ ਆ, ਸਾਡੇ ਕੋਲ ਫੌਜਾਂ ਵੀ ਹੋਣੀਆਂ ਚਾਹੀਦੀਆਂ, ਸਾਡੇ ਕੋਲ ਅਸਲਾ ਵੀ ਹੋਣਾ ਚਾਹੀਦਾ। ਇਹ ਸੋਚ ਕੇ ਸਿੰਘਾਂ ਨੇ
ਐਸ ਵਿਚਾਰਤ ਅੱਗੇ ਗਏ,
ਇਸ ਤਰ੍ਹਾਂ ਵਿਚਾਰ ਕੇ ਖਾਲਸਾ ਅੱਗੇ ਚੱਲ ਪਿਆ।
ਇਮਨਾਬਾਦ ਢਿੱਗ ਪਹੁੰਚਤ ਪਏ,
ਇਹ ਖਾਲਸੇ ਦਾ ਦਲ ਅਹਿਮਨਾਬਾਦ ਦੇ ਲਾਗੇ ਜਾ ਪਹੁੰਚਿਆ। ਵਿਸਾਖੀ ਆ ਰਹੀ ਸੀ, ਸਿੰਘਾਂ ਨੇ ਗੁਰਮਤਾ ਕੀਤਾ ਵੀ ਅਹਿਮਨਾਬਾਦ ਆਪਣਾ ਇੱਕ ਗੁਰਦੁਆਰਾ ਹੈ, ਜਿੱਥੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਲਾਲੋ ਦੇ ਘਰ ਰਹੇ ਸਨ, ਤੇ ਮਲਕ ਭਾਗੋ ਦੀਆਂ ਪੂੜੀਆਂ ਚੋਂ ਲਹੂ ਦੀਆਂ ਤਾਰਾਂ ਤੇ ਲਾਲੋ ਦੀ ਕੋਧਰੇ ਦੀ ਰੋਟੀ ਚੋਂ ਦੁੱਧ ਦੀਆਂ ਤਾਰਾਂ ਵਗਾ ਕੇ ਸੱਚੇ ਪਾਤਸ਼ਾਹ ਨੇ ਹੱਕ ਸੱਚ ਦੀ ਕਮਾਈ ਦਾ ਤੇ ਪਾਪ ਦੀ ਕਮਾਈ ਦਾ ਨਿਰਣਾ ਕਰਕੇ ਦਿਖਾਇਆ ਸੀ। ਉਸ ਜਗ੍ਹਾ ਦਾ ਨਾਮ ਅਹਿਮਨਾਬਾਦ ਹੈ। ਉੱਥੇ ਚੱਲੀਏ, ਗੁਰਦੁਆਰਾ ਰੋੜੀ ਸਾਹਿਬ ਹੈ, ਉੱਥੇ ਆਪਾਂ ਨਾਲੇ ਵਿਸਾਖੀ ਮਨਾਈਏ, ਨਾਲੇ ਉੱਥੇ ਆਪਾਂ ਪੰਥ ਦਾ ਗੁਰਮਤਾ ਸੋਧੀਏ। ਇਹ ਖਾਲਸੇ ਦਾ ਦਲ ਜਿਹਦੇ ਵਿੱਚ ਜੱਸਾ ਸਿੰਘ ਆਲੂਵਾਲੀਆ ਮੁਖੀ ਸੀਗਾ, ਹੋਰ ਵੀ ਸਿੰਘ ਜਥੇਦਾਰ ਸਨ, ਇਹ ਸਾਧ ਸੰਗਤ ਜੀ ਵਿਸਾਖੀ ਤੋਂ ਪਹਿਲਾਂ ਪਹੁੰਚ ਗਿਆ ਅਹਿਮਨਾਬਾਦ। ਹਾਂਜੀ
ਆਵੇ ਮਗਰ ਤੁਰਕ ਲੈ ਖੋਜ,
ਤੁਰਕ ਇਹਨਾਂ ਦੇ ਪਿੱਛੇ ਪਿੱਛੇ ਹੀ ਸਨ, ਉਹਨਾਂ ਦੀ ਖੋਜ ਕਰਦੇ। ਤੁਰਕ ਵੀ ਕਿਹੜਾ ਖਿਹੜਾ ਛੱਡਦੇ ਸੀ, ਉਹ ਅਹਿਮਨਾਬਾਦ ਨੂੰ ਸਿੰਘ ਚੱਲੇ, ਪਿੱਛੇ ਤੁਰਕਾਂ ਦੀ ਫੌਜ ਵੀ ਲੱਗੀ ਹੋਈ ਸੀ। ਹਾਂਜੀ
ਭੁੱਖੀ ਫਿਰੈ ਸਿੰਘਨ ਕੀ ਫੌਜ,
ਇਹ ਸਿੰਘਾਂ ਦੀ ਫੌਜ ਭੁੱਖੀ ਪਿਆਸੀ ਸੀ। ਖਾਲਸੇ ਨੇ ਕਈ ਦਿਨ ਹੋ ਗਏ ਲੰਗਰ ਨਹੀਂ ਸੀ ਛਕਿਆ, ਲੰਗਰ ਮਸਤਾਨੇ ਸਨ। ਹਾਂਜੀ
ਦੋਹਰਾ ਅਹਿਮਨਾਬਾਦ ਜਗੀਰ ਥੀ ਖੁਦ ਜਸਪਤ ਦੀਵਾਨ,
ਅਹਿਮਨਾਬਾਦ ਵਿੱਚ ਜਸਪਤ ਰਾਏ ਦੀ ਜਗੀਰ ਸੀ। ਜਸਪਤ ਰਾਏ ਜਿਹੜਾ ਲਖਪਤ ਰਾਏ ਦਾ ਭਰਾ ਸੀ, ਉੱਥੇ ਉੱਥੋਂ ਦਾ ਜਗੀਰਦਾਰ ਸੀ, ਉੱਥੋਂ ਦਾ ਉਹ ਮਾਲ ਗੁਜ਼ਾਰ ਸੀ, ਸਾਰੇ ਇਲਾਕੇ ਦਾ ਉਹ ਉੱਥੋਂ ਦਾ ਰਾਜਾ ਸੀ। ਹਾਂਜੀ
ਉਹਾ ਉਗਰਾਹੀ ਕਰਤ ਥੋ ਬਹੁਤ ਫੌਜ ਕੇ ਤਾਨ,
ਜਸਪਤ ਰਾਏ ਉਸ ਇਲਾਕੇ 'ਚ ਆਪਣੀ ਫੌਜ ਲੈ ਕੇ ਗਿਆ ਹੋਇਆ ਸੀ, ਉਗਰਾਹੀ ਕਰ ਰਿਹਾ ਸੀ, ਟੈਕਸ ਇਕੱਠਾ ਕਰ ਰਿਹਾ ਸੀ ਪਿੰਡਾਂ 'ਚ ਫਿਰ ਕੇ। ਹਾਂਜੀ
ਚੌਪਈ ਲੇਵੈ ਪੈਸੇ ਦੇ ਕੇ ਦੁੱਖ,
ਸਾਧ ਸੰਗਤ ਜੀ ਲੋਕਾਂ ਨੂੰ ਦੁੱਖ ਦੇ ਕੇ ਗਰੀਬਾਂ ਕੋਲੋਂ ਪੈਸੇ ਖੋਹਦਾ ਸੀ। ਹਾਂਜੀ
ਬੰਦਾ ਪੈਂਚ ਸੋ ਹੁਕੈ ਰੁੱਖ,
ਔਰ ਜਿਹੜੇ ਪਿੰਡਾਂ ਦੇ ਨੰਬਰਦਾਰ ਉਹਨੂੰ ਪੁੱਠਾ ਲਟਕਾ ਦਿੰਦਾ ਸੀ, ਪੈਸੇ ਦਿਓ ਤਾਂ ਉਤਾਰਾਂਗਾ, ਲੋਕ ਉਹਨਾਂ ਤੋਂ ਤੰਗ ਆਏ ਪਏ ਸਨ। ਹਾਂਜੀ
ਕਿਸੇ ਟੰਗਿਆ ਕਿਸੇ ਕੰਮ ਚਨ ਮਾਰਿਆ,
ਕਿਸੇ ਨੂੰ ਟੰਗਦਾ ਸੀ, ਕਿਸੇ ਨੂੰ ਕੋਰੜੇ ਮਾਰਦਾ ਸੀ, ਬੜਾ ਜ਼ਾਲਮ ਸੀ ਜਸਪਤ ਰਾਏ।
ਐਸ ਭਾਂਤ ਸੇ ਉਹ ਮੁਲਕ ਉਜਾਰਾ,
ਇਸ ਤਰ੍ਹਾਂ ਆਪਣੇ ਮੁਲਕ ਦੇ ਲੋਕਾਂ ਨੂੰ, ਹਿੰਦੂਆਂ ਨੂੰ, ਮੁਸਲਮਾਨਾਂ ਨੂੰ, ਗਰੀਬਾਂ ਨੂੰ, ਸਾਰਿਆਂ ਨੂੰ ਲੁੱਟਦਾ ਸੀ, ਪੈਸੇ ਇਕੱਠੇ ਕਰਦਾ ਸੀ, ਗਰੀਬਾਂ ਕੋਲ ਟੈਕਸ ਜ਼ਬਰਦਸਤ ਲੈਂਦਾ ਸੀ। ਹਾਂਜੀ
ਭੁੱਖੇ ਜੱਟ ਨੱਠ ਸਿੰਘੀ ਰਲੈ,
ਭੁੱਖੇ ਜੱਟ ਵਿਚਾਰੇ ਘਰ 'ਚ ਰੋਟੀ ਨਹੀਂ ਸੀ ਹੁੰਦੀ, ਜਿਵੇਂ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਪੰਜਾਬ 'ਚ ਕਿਸਾਨ ਵਿਚਾਰੇ ਆਤਮ ਹੱਤਿਆ ਕਰਦੇ ਨੇ ਕਰਜ਼ੇ ਦੀ ਮਾਰ ਥੱਲੇ, ਇੱਦਾਂ ਸਾਧ ਸਿੰਘ ਜੀ ਉਦੋਂ ਵਿਚਾਰੇ ਦੁਖੀ ਲੋਕ ਦੁਖੀ ਹੋ ਕੇ ਸਿੰਘਾਂ 'ਚ ਰਲ ਜਾਂਦੇ ਸੀਗੇ ਵੀ ਚਲੋ ਇਹਦੇ ਨਾਲੋਂ ਤਾਂ ਸਿੰਘਾਂ ਨਾਲ ਰਲ ਕੇ ਆਪਾਂ ਇਹਨਾਂ ਤੁਰਕਾਂ ਨੂੰ ਮਾਰੀਏ, ਯੁੱਧ ਕਰੀਏ। ਉੱਥੇ ਵੀ ਇੱਦਾਂ ਹੀ ਹੋਇਆ, ਜਸਪਤ ਰਾਏ ਨਾਲ ਖਾਲਸੇ ਦੀ ਟੱਕਰ ਕਿਵੇਂ ਹੋ ਗਈ ਉਹ ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ ਛੋਟੇ ਘੱਲੂਘਾਰੇ ਦਾ ਪ੍ਰਸੰਗ, ਜੋ ਜੱਸਾ ਸਿੰਘ ਆਲੂਵਾਲੀਏ ਦੀ ਜ਼ਿੰਦਗੀ ਦਾ ਕਹਿ ਲਓ ਇੱਕ ਪਹਿਲਾ ਉਹਨਾਂ ਦਾ ਵੱਡਾ ਤਜਰਬਾ ਸੀ, ਜਦੋਂ ਵੱਡੀਆਂ ਜ਼ਿੰਮੇਵਾਰੀਆਂ ਉਹਨਾਂ 'ਤੇ ਆਈਆਂ। ਉਦੋਂ ਬਾਬਾ ਜੱਸਾ ਸਿੰਘ ਦੀ ਉਮਰ ਕੁੱਲ 27-28 ਸਾਲ ਦੀ ਸੀ। 27 ਸਾਲ ਦੀ ਉਮਰ ਵਿੱਚ ਬਹੁਤ ਵੱਡਾ ਜ਼ਿੰਮੇਵਾਰੀ ਦਾ ਕੰਮ ਜੱਸਾ ਸਿੰਘ ਆਲੂਵਾਲੀਏ ਨੇ ਕੀਤਾ ਸੀ ਛੋਟੇ ਘੱਲੂਘਾਰੇ ਦਾ। ਫਿਰ ਵੱਡਾ ਘੱਲੂਘਾਰਾ ਤਾਂ ਉਹਨਾਂ ਦੀ ਬਹੁਤ ਵੱਡੀ ਪ੍ਰਾਪਤੀ ਸੀ, ਜਾਂ ਉਹਦੇ 'ਚ ਕੌਮ ਨੂੰ ਬਚਾਇਆ ਕਿਵੇਂ ਉਹਨਾਂ ਨੇ, ਉਹ ਸਾਰੀ ਕਥਾ ਆਪਾਂ ਸਮੇਂ ਸਮੇਂ ਨਾਲ ਸਰਵਣ ਕਰਾਂਗੇ। ਸੋ ਦਾਸ ਕਿਵਾਂ ਦਾ ਜਾ ਚੁੱਕਾ, ਸਮਾਂ ਜ਼ਿਆਦਾ ਹੋ ਚੁੱਕਾ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗੰਮ ਪੂਰਨ, ਮੋਹੇ ਮਾਇਆ ਤਾਰ, ਅੰਧਕੂਪ ਮਹਾ ਭਿਆਨ, ਨਾਨਕ ਪਾਰ ਉਤਾਰ, ਆਏ ਪ੍ਰਭ ਸਰਣਾਗਤੀ ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਬਸ ਨਾਨਕ ਹੋਤ ਨਿਆਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੂਤਰੇ ਪਾ, ਜੋ ਸ਼ਰਧਾ ਕਰ ਸੇਵੰਦੇ ਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।